ਸਲੋਕ ਮਹੱਲਾ ਪਹਿਲਾ ਕੁੱਲਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ
ਮੁਸਲਮਾਨੀ ਰਾਜ ਸੀ ਨਾ ਉਹਦੇ ਚ ਕੁੱਲਾ ਜਿਹੜਾ ਹੁੰਦਾ ਸੀ ਨਾ ਕੁੱਲਾ ਸਿਰ ਤੇ ਰੱਖਦੇ ਇੱਕ ਅਫਸਰੀ ਦੀ ਨਿਸ਼ਾਨੀ ਸੀ ਜਿਵੇਂ ਕੋਈ ਇੱਜ਼ਤ ਦੀ ਨਿਸ਼ਾਨੀ ਜਿਵੇਂ ਸਾਡੇ ਸਰੋਪੇ ਦੇ ਦਿੰਦੇ ਨੇ ਹੁਣ ਨੈਂਗ ਸਿੰਘਰ ਫਰਲਾ ਦੇ ਦਿੰਦੇ ਨੇ ਚਰ ਫਰਲੇ ਦੀ ਤਾਂ ਕੁਛ ਹੋਰ ਸੀ ਮਿਲਿਆ ਦਾ ਨਿਸ਼ਾਨ ਸਾਹਿਬ ਕਰਕੇ ਸੀ ਨਿਸ਼ਾਨ ਸਾਹਿਬ ਕਰ ਜਾਂਦੇ ਸੀ ਜੰਗ ਦੇ ਇਹ ਵਡਿਆਈ ਦੀ ਹੈ ਸੰਸਾਰੀ ਵਡਿਆਈ ਦਾ ਪ੍ਰਤੀਕ ਹੈ ਕੁੱਲਾ ਸੰਸਾਰੀ ਵਡਿਆਈਆਂ ਜਿਹੜੇ ਦਿੰਦੇ ਨੇ ਉਹ ਤਾਂ ਕਮਲੇ ਨੇ ਬਾਵਲੇ ਨੇ ਸਰਕਾਰਾਂ ਦਿੰਦੀਆਂ ਹੀ ਨੇ ਸਨਮਾਨਿਤ ਕਰਦੀਆਂ ਨੇ ਜਿਹੜੀਆਂ
ਹਾਂਜੀ
ਉਦੋਂ ਵੀ ਸਰਕਾਰਾਂ ਕਰਦੀਆਂ ਸੀ ਆਪਣੇ ਹੱਕ ਚ ਆਦਮੀ ਨੂੰ ਕਰਨ ਵਾਸਤੇ ਚਲੋ ਜੀ ਲੋਕਾਂ ਨੂੰ ਵੀ ਕਰਨ ਵਾਸਤੇ ਕੋਈ ਸੱਚਨ ਨੂੰ ਦੇਤਾ ਕਹਿਤਾ ਜੀ ਆਹ ਦੇ ਦੋ ਫਲਾਣੇ ਤੋਂ ਸਨਮਾਨਿਤ ਕਰ ਦੋ ਇੱਦਾਂ ਕਰਦੇ ਹੀ ਰਹਿੰਦੇ ਨੇ ਗੁਰਬਾਣੀ ਦੀ ਆ ਕੇ ਕਰਤੇ ਹੱਥ ਵਡਿਆਈਆਂ ਜੇ ਭਾਵੇਂ ਦਿੰਦੇ ਵਡਿਆਈ ਤਾਂ ਉਹਦੇ ਹੱਥ ਚ ਕਰਤੇ ਪੁਰਖ ਦੇ ਕੁਲਾਹ ਦਿੰਦੇ ਬਾਵਲੇ ਉਹ ਤਾਂ ਪਾਗਲ ਨੂੰ ਸਦਾਈ ਨੇ ਇਹ ਸੰਸਾਰੀ ਵਡਿਆਈਆਂ ਨੇ ਦੁਨੀਆਂ ਗਿਆਂ ਵਡਿਆਈਆਂ ਅੱਗੇ ਛੇਤੀ ਜਾਲ ਇਹਨਾਂ ਨੂੰ ਤਾਂ ਦੁਰਕਾਰਿਆ ਹੋਇਆ ਸੀ ਅਸੀਂ ਗੁਰਦੁਆਰੇ ਚੋਂ ਦੇਣ ਲੱਗੇ ਫਿਰ ਵਡਿਆਈਆਂ ਇਹਨੂੰ ਜੀ ਪੰਥ ਰਤਨ ਦੀ ਵਡਿਆਈ ਦੇ ਦੋ ਇਹਨੂੰ ਜੀ ਉਹ ਕਰ ਦੋ ਇਹਨੂੰ ਉਹ ਕਰ ਦੋ ਇਹ ਬਾਵਲੇ ਨੇ ਸਾਰੇ ਲੋਕ ਬੰਨੇ ਹੋਏ ਗੁਰਬਾਣੀ ਦੇ ਵਿੱਚ ਗੁਰੂ ਘਰ ਜੇ ਪਦਵੀ ਮਿਲਦੀ ਸੀ ਭਾਈ ਦੀ ਪਦਵੀ ਮਿਲਦੀ ਸੀ ਭਾਈ ਬਰਾਬਰ ਦਾ ਹੀ ਹੁੰਦਾ ਬਰਾਬਰੀ ਦੀ ਪਦਵੀ ਇੱਕ ਪਿਤਾ ਇੱਕ ਅਸਕੇ ਹਮ ਬਾਰਿਸ਼ ਦਾ ਮਤਲਬ ਹੈ ਬਰਾਬਰ ਭਾਈ ਹੋ ਜਾ ਬਰਾਬਰ ਦੀ ਬਾਂਹ ਹੋ ਜਾਣੀ ਉਹਨਾਂ ਦੇਣ ਦੇ ਬਾਵਲੇ ਉਹ ਦੁਨੀਆ ਤੋਂ ਵੱਡਾ ਕਰਕੇ ਕਰਦੇ ਨੇ ਉਹਨੂੰ ਜੇ ਦਾਸ ਜੇ ਗੁਰੂ ਘਰ ਚੋਂ ਵਡਿਆਈ ਮਿਲਦੀ ਤੇ ਉਹਨੂੰ ਕਹਿੰਦੀ ਦਾਸ ਹੋ ਜਾ ਸਭ ਦਾ ਉਹ ਸਭ ਨੂੰ ਕੀ ਰਹਿਣ ਤਾਂ ਆਓ ਹਮਾਰੇ ਪਾਸ ਫੇਰ ਆਓ ਸਾਡੇ ਕੋਲ ਸਾਰਿਆਂ ਦੀ ਮਤਲਬ ਸਾਰਿਆਂ ਨੂੰ ਨੀਵੇਂ ਹੋ ਕੇ ਆਓ ਜਿਹੜੇ ਸੰਸਾਰ ਦੇ ਲੋਕ ਨੇ ਉੱਚਾ ਕਰਕੇ ਵੀ ਅਸੀਂ ਵੀ ਰਾਜ ਕਰਨਾ ਤੁਸੀਂ ਸਾਡੀ ਮਦਦ ਕਰੋ ਰਾਜ ਦੇ ਵਿੱਚ ਤੁਸੀਂ ਲੋਕਾਂ ਨੂੰ ਦਬਾ ਕੇ ਰੱਖੋ ਇਹ ਇਦਾਂ ਕਰਦੇ ਹੁੰਦੇ ਨੇ ਉਹ ਲਾ ਦਿੰਦੇ ਬਾਬਲੇ ਲੈਂਦੇ ਬੜੇ ਨਲੱਜ ਉਹ ਲੈਣ ਵਾਲੇ ਵੀ ਬੇਸ਼ਰਮ ਨੇ ਗੁਰਬਾਣੀ ਦਾ ਤਾਂ ਮਤ ਇਹ ਹੈ ਚੂਹਾ ਖੱਡ ਨਾ ਮਾਵੀ ਖੱਡ ਕਹਿੰਦੇ ਛੋਟੀ ਹੈ ਚੂਹਾ ਹੋ ਗਿਆ ਵੱਡਾ ਮੁਕਤ ਦੁਆਰਾ ਸੰਕਰਾ ਚੂਹਾ ਹੋ ਗਿਆ ਹਾਥੀ ਹਾਥੀ ਮੁਕਤ ਦੁਆਰੇ ਕਿਵੇਂ ਬੜੇ ਸੰਕਾਰ ਹੋ ਗਿਆ ਵੱਡਾ ਸੰਕਾਰ ਕਿੱਡਾ ਵੱਡਾ ਅਸਮਾਨ ਦੇ ਵਿੱਚ ਨਹੀਂ ਵਿਉਂਦਾ ਆਉਂਦਾ ਜਿੱਡਾ ਵੱਡਾ ਆਕਾਸ਼ ਹੈ ਉਦੋਂ ਵੀ ਵੱਡਾ ਹੰਕਾਰ ਚੂਹਾ ਚੂਹਾ ਮਨ ਐਡਾ ਵੱਡਾ ਹੰਕਾਰੀ ਹੋ ਗਿਆ ਕਿ ਆਕਾਸ਼ ਵੀ ਛੋਟਾ ਲੱਗਦਾ ਇਹਨੂੰ ਸਮਾਵੀ ਚੱਕਲ ਬੰਨਾ ਛੱਜ ਹੰਕਾਰੀ ਤਾਂ ਪਹਿਲਾਂ ਹੀ ਸੀ ਇੱਕ ਛੱਜ ਹੋਰ ਆ ਕੋਲਾਂ ਦਾ ਛੱਜ ਹੋਰ ਬਣਦਾ ਕਿਹਦੇ ਨਾਲ
ਸਮਾਵੀ ਦਾ ਮਤਲਬ ਕੀ ਹੁੰਦਾ ਜੀ
ਵਿਉਂਦਾ ਸੀ ਜਿਵੇਂ ਮਿਆਨ ਹੁੰਦਾ ਨਾ ਤਲਵਾਰ ਵਿੱਚ ਆਉਂਦੀ ਹੈ ਮਿਆਨ ਦੇ ਮਾਵੀ ਦਾ ਮਤਲਬ ਵਿੱਚ ਸਮਾਉਂਦਾ ਉਹਦੇ ਵੜਦਾ ਨਹੀਂ ਸੀ ਚੂਹਾ ਬਰੀਕ ਖੱਡ ਦਾ ਹੋਰ ਛੋਟਾ ਸੀ ਚੂਹੇ ਦਾ ਆਕਾਰ ਵੱਡਾ ਸੀ ਬਾਹਰ ਰਹਿੰਦਾ ਸੀ ਖੱਡ ਤੋਂ ਹਿਰਦੇ ਚ ਚੂਹਾ ਰਹਿੰਦਾ ਸੀ ਬਾਹਰੇ ਕਾਲ ਦੇ ਗ੍ਰਿਫਤ ਚ ਆ ਜਾਂਦਾ ਸੀ ਜੇ ਚੂਹਾ ਬਾਹਰ ਰਹੂ ਤਾਂ ਖਤਰਾ ਖੱਡ ਕੇ ਵੜ ਜੂ ਘੱਟ ਹੈ
ਠੀਕ ਹੈ ਜੀ ਦੇਣ ਦਵਾਈ ਸੇ ਮਰੈ ਜਿਨ ਕੋ ਦੇਣ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੇ ਜਾਏ ਸਮਾਹੀ
ਇਹ ਤਾਂ ਪਹਿਲੀ ਪੰਕਤੀ ਦਾ ਆ ਗਈ ਸੰਸਾਰੀ ਜਿਹੜੇ ਰਾਜੇ ਨੇ ਉਹਨਾਂ ਦੇ ਕੁਲਾਹ ਦੇ ਬਾਵਲੇ ਉਹਨਾਂ ਨੂੰ ਕਹਿਤਾ ਹੁਣ ਆ ਗਏ ਅੱਜ ਪੰਤ ਨੇ ਫਕੀਰ ਨੇ ਗੁਰੂ ਬਣੇ ਬੈਠੇ ਨੇ ਧਰਮ ਦੀ ਦੁਨੀਆਂ ਦੇ ਵਿੱਚ ਰਾਜੇ ਲੋਕ ਬਣੇ ਹੋਏ ਨੇ ਜਿਨ੍ਹਾਂ ਦੀ ਮਗਰ ਬਹੁਤ ਪਬਲਿਕ ਹੈ ਹੁਣ ਉਹਨਾਂ ਵੱਲ ਲੈ ਲੈ ਦੇਣ ਦਵਾਈ ਉਹ ਆਪ ਬਣੇ ਬੈਠੇ ਨੇ ਦਵਾਈ ਦਿੰਦੇ ਨੇ ਮੌਤ ਦੀ ਮੌਤ ਦਾ ਇਲਾਜ ਕਰਦੇ ਨੇ ਧਰਮ ਦੇ ਵਿੱਚੋਂ ਤੇ ਮਰੇ ਉਹ ਆਪ ਮਰੀ ਜਾਂਦੇ ਨੇ ਉਹਨਾਂ ਦੀਆਂ ਬਰਸੀਆਂ ਬਣਾਉਂਦੇ ਨੇ ਆ ਦੇਖੋ ਕਿੰਨੇ ਮਹਾਂਪੁਰਖ ਬਣਾਏ ਹੋਏ ਨੇ ਇਹਨਾਂ ਨੇ ਉਹ ਮਹਾਂਪੁਰਖ ਮਰਦੇ ਹੁੰਦੇ ਨੇ ਮਹਾਂਪੁਰਖ ਦੀ ਤਾਂ ਬਾਣੀ ਹੈ ਇਹ ਬਾਣੀ ਮਹਾਂਪੁਰਖ ਦੀ ਉਹ ਕਹਾਉਂਦੇ ਨੇ ਮਹਾਂਪੁਰਖ ਬਣਾਉਂਦੇ ਨੇ ਮਨਾਉਂਦੇ ਨੇ ਬਰਸੀਆਂ ਇਹ ਕਿਵੇਂ ਗੱਲ ਹੋਈ ਮੰਨਦੇ ਨੇ ਮਰ ਗਿਆ ਉਹਦੀ ਜਗ੍ਹਾ ਫਿਰ ਗੱਦੀ ਤੇ ਦੂਆ ਬਹਿੰਦਾ ਪਰਮੇਸ਼ਰ ਕਦੇ ਮਰਿਆ ਉਹਦੀ ਗੱਦੀ ਤੇ ਕੋਈ ਬੈਠਿਆ ਕਦੇ ਉਹਦੀ ਕੋਈ ਬਰਸੀ ਮਨਾਉਂਦਾ ਜਿਹੜੇ ਲੀਨ ਹੋ ਗਏ ਜਿਉਂਦੇ ਪਰਮੇਸ਼ਰ ਤੇ ਉਹਨਾਂ ਦੀਆਂ ਬਸਤੀਆਂ ਨਹੀਂ ਬਣਾਈ ਦੀਆਂ ਕੌਣ ਕਹੇ ਸਤਗੁਰ ਮੋਇਓ ਕਿਹੜਾ ਕਹਿੰਦਾ ਸਤਗੁਰ ਮਰ ਗਿਆ ਬਈ ਜਿਹੜਾ ਕਹਿੰਦਾ ਉਹ ਪਾਗਲ ਹੈ ਉਹ ਬੇਵਕੂਫ ਹੈ ਦੇਣ ਦਵਾਈ ਸਿਮਰ ਹੈ ਜਿਹੜੇ ਦਵਾਈਆਂ ਦਿੰਦੇ ਨੇ ਲੋਕਾਂ ਨੂੰ ਵੈਦ ਬਣੇ ਬੈਠੇ ਨੇ ਖੁਦ ਮਰੀ ਜਾਂਦੇ ਨੇ ਜਿਨ ਕੋ ਦੇਣ ਸੇ ਵੀ ਜਾਏ ਜਿਹਨਾਂ ਨੂੰ ਦਵਾਈ ਦਿੰਦੇ ਨੇ ਉਹ ਵੀ ਮਰੀ ਜਾਂਦੇ ਨੇ ਅੱਜ ਚੈਲੰਜ ਹੈ ਸਿੱਖੀ ਨੂੰ ਇਹ ਸਿੱਖਾਂ ਨੂੰ ਸਿੱਖ ਨਹੀਂ ਮਰ ਸਕਦਾ ਗੁਰੂ ਕਾ ਜੇ ਹੋਵੇ ਕਿਉਂਕਿ ਉਹਦਾ ਸਤਗੁਰ ਨਹੀਂ ਮਰਦਾ ਸਤਗੁਰ ਵੀ ਅਮਰ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸ਼ੀ ਪੁਰਖ ਹੈ ਸਭ ਮੇਰੇ ਹੱਥ ਜੇ ਸਤਗੁਰ ਅਵਿਨਾਸ਼ੀ ਹੈ ਤਾਂ ਉਹਦਾ ਸਿੱਖ ਹੈ ਜਿਹੜਾ ਉਹ ਵੀ ਅਵਿਨਾਸ਼ੀ ਉਹ ਜਾਗਿਆ ਹੋਇਆ ਜਾਗਰੂਕ ਹੈ ਗੁਰ ਸਤਗੁਰ ਕਾ ਜੋ ਸਿੱਖ ਕਾਏ ਤੋ ਭੜਕੇ ਉੱਠ ਉੱਠੂਗਾ ਉਹ ਜਾਗੂਗਾ ਉਹ ਮਰੀ ਜਾਂਦੇ ਨੇ ਤੇ ਜਿਨ੍ਹਾਂ ਨੂੰ ਹੁਕਮ ਉਪਦੇਸ਼ ਕਰਦੇ ਨੇ ਉਹ ਵੀ ਮਰੀ ਜਾਂਦੇ ਨੇ ਨਾਨਕ ਕਹਿੰਦਾ ਹੁਕਮ ਨਾ ਜਾਪੀ ਜਿੰਨਾ ਚਿਰ ਹੁਕਮ ਦੀ ਸਮਝ ਨਹੀਂ ਨਾ ਆਉਂਦੀ ਹੁਕਮ ਦੀ ਬੁਝਿਆ ਉਹਨਾਂ ਜਿਹੜੇ ਨਹੀਂ ਪਤਾ ਲੱਗਦਾ ਕਿੱਥੇ ਜਾਏ ਸਮਾਏ ਇਹਨਾਂ ਨੂੰ ਨਹੀਂ ਪਤਾ ਕਿੱਥੇ ਜਾ ਕੇ ਸਮਾਗੇ ਕਿੱਥੇ ਸਮਾਈਦਾ ਸਮਾਉਣਾ ਕਿੱਥੇ ਹੈ ਇਹ ਗੱਲ ਦਾ ਨਹੀਂ ਪਤਾ ਹੈ ਹੁਕਮ ਚ ਸਮਾਉਣਾ ਜਿਹੜਾ ਹੁਕਮ ਚ ਸਮਾਇਆ ਉਹ ਜਿਉਂਦਾ ਹੈ ਜੇ ਨਹੀਂ ਸਮਾਇਆ ਜਾਂ ਹੁਕਮ ਹੀ ਨਹੀਂ ਜਾਪਿਆ ਹੁਕਮ ਦੀ ਸਮਝ ਨਹੀਂ ਆਈ ਤੇ ਫਿਰ ਉਹ ਦਵਾਈ ਦੇਣ ਵਾਲੇ ਵੀ ਮਰ ਗਏ ਲੈਣ ਵਾਲੇ ਵੀ ਮਰ ਗਏ ਹੁਕਮ ਨਾ ਕਿਸੇ ਨੇ ਬੁਝਿਆ ਨਾ ਕਿਸੇ ਨੂੰ ਬੁਝਾਇਆ
ਠੀਕ ਹੈ ਜੀ ਫਸਲ ਆਹਾੜੀ ਏਕ ਨਾਮ ਸਾਵਣੀ ਸੱਚ ਨਾਉ ਮੈਂ ਮਹਿਦੂਦ ਲਿਖਾਇਆ ਖਸਮੈ ਕੈ ਦਰ ਜਾਏ
ਫਸਲ ਆਹਾੜੀ ਆਹਾੜੀ ਇਹਨੂੰ ਕਹਿੰਦੇ ਨੇ ਜਿਹੜੀ ਅਸੀਂ ਖਰੀਫ ਦੀ ਜਿਹਨੂੰ ਕਹਿੰਦੇ ਆ ਕਣਕ ਦੀ ਫਸਲ ਨੂੰ
ਆਹਾੜੀ ਸੌਣੀ ਹੈ ਜੀ
ਹਾਂ ਸਾਵਣੀ ਲਿਖਿਆ ਸੌਣੀ ਨੀ ਲਿਖਿਆ ਇੱਥੇ ਆਹਾੜੀ ਲਿਖਿਆ ਆਹਾੜੀ ਨੀ ਲਿਖਿਆ ਸਾਡੇ ਆਹਾੜੀ ਕਹਿੰਦੇ ਨੇ ਆੜਾ ਬੂਰੇ ਪਾਇਆ
ਹਾਂਜੀ
ਹਾਂ ਅਸੀਂ ਆਹਾੜੀ ਕਹਿੰਦੇ ਇਹ ਆਹਾੜੀ ਲਿਖਿਆ ਉੱਥੇ ਸਾਵਣੀ ਹੈ ਅਸੀਂ ਸੌਣੀ ਕਹਿੰਦੇ ਫਸਲੀ ਆਹਾੜੀ ਏਕ ਨਾਮ ਵੱਡੀ ਫਸਲ ਆਹਾੜੀ ਦੀ ਮੰਨੀ ਜਾਂਦੀ ਹੈ ਸੌਣੀ ਦੀ ਫਸਲ ਜਿਹੜੀ ਹੈਗੀ ਹੈ ਉਹ ਛੋਟੀ ਫਸਲ ਮੰਨੀ ਜਾਂਦੀ ਹੈ ਪਹਿਲੀ ਸੌਣੀ ਦੀ ਫਸਲ ਹੈ ਦੂਜੀ ਫਸਲ ਆਹਾੜੀ ਦੀ ਵੇਖ ਤੇ ਜਾ ਕੇ ਪੂਰਾ ਸਾਲ ਮੰਨਿਆ ਜਾਂਦਾ ਜਿਹਨੂੰ ਨਿਮਾਣੀ ਕਾਸਤੀ ਅੱਗੇ ਕਹਿੰਦੇ ਅਪ੍ਰੈਲ ਚ ਆ ਕੇ ਸਮਝ ਲਓ 30 ਮਾਰਚ ਨੂੰ ਸਾਲ ਪੂਰਾ ਮੰਨਿਆ ਜਾਂਦਾ ਆਹਾੜੀ ਏਕ ਨਾਮ ਜਿਹੜੀ ਸਾਡੀ ਹਾੜੀ ਦੀ ਫਸਲ ਹੈ ਨਾ ਖਲਵਾੜਾ ਇਸੇ ਦਾ ਖਲਵਾੜਾ ਹੁੰਦਾ ਹਾੜੀ ਦਾ ਹੀ ਕੋਈ ਬੀਜਾਂ ਕੋਲੋਂ ਨਾ ਕੋ ਪਾਵੇ ਖੁਲਿਆ ਖਲਵਾੜ ਕੋਈ ਬੀਜਦਾ ਕੋਈ ਕਹਿੰਦੇ ਵੱਢਦਾ ਕੋਈ ਖਲਵਾੜਾ ਲਾਉਂਦਾ ਉਹਦਾ ਜਦ ਗਾਉਂਦੇ ਹੁੰਦੇ ਸੀ ਵੱਢਦਾ ਨਾ ਇਹ ਵੀ ਆਖ ਨੇ ਜਾਪੀ ਖਾਏ ਕੌਣ ਨਿਦਾਨ ਕੋ ਪਾਏ ਖਲਿਆਣ ਖਲਿਆਣ ਨੀ ਖਲਵਾੜ ਨੀ ਖਲਿਆਣ ਖਲਿਆਣ ਕੋਈ ਬੀਜਾ ਕੋਲੋਂ ਨਾ ਕੋਈ ਬੀਜਦਾ ਕੋਈ ਉਹਨੂੰ ਚੁਗਦਾ ਅੱਗੇ ਇਹ ਜਿਹੀ ਫਸਲ ਹੁੰਦੀ ਚੋਣ ਵਾਲੀ ਹੁੰਦੀ ਡੱਕੇ ਡੱਕੇ ਨਾਮ ਦੀ ਫਸਲ ਆਹਾੜੀ ਦੀ ਫਸਲ ਹੈ
ਅੱਛਾ ਜੀ ਫਸਲ ਆਹਾੜੀ ਏਕ ਨਾਮ ਸਾਵਣੀ ਸੱਚ ਨਾਮ
ਸਾਵਣੀ ਹੈ ਸੱਚ ਨਾਮ ਹੈ ਜਿਹੜੀ ਸਾਵਣੀ ਹੈ ਉਹਦੇ ਵਰਗੀ ਬਣ ਜਾਂਦੀ ਹੈ ਉਹ ਨਾਮ ਨਾਲ ਜਿਹੜਾ ਗੁਰਬਾਣੀ ਚ ਨਾਮ ਹੈ ਗਿਆਨ ਹੈ ਇਹਦੇ ਨਾਲ ਉਹਦੇ ਵਰਗੀ ਬਣ ਜਾਂਦੀ ਹੈ ਉਹਦੇ ਵਿੱਚ ਜਦ ਜਿਵੇਂ ਪਹਿਲਾਂ ਦਾਣੇ ਹੁੰਦੇ ਨੇ ਫਿਰ ਸਾਡੀ ਦੀ ਫਸਲ ਹੁੰਦੀ ਹੈ ਫਿਰ ਉਹੀ ਫਸਲ ਗਣਕ ਫੇਰ ਸਾਨੂੰ ਮਿਲ ਜਾਂਦੀ ਹੈ ਖਾਣ ਵਾਸਤੇ ਸਾਵਣੀ ਸੱਚ ਨੂੰ ਉਹਦਾ ਹੀ ਰੂਪ ਹੋ ਗਈ ਉਹ ਜਿਹੀ ਬਣ ਗਈ ਜਿਹਾ ਮੂਲ ਰੂਪ ਸੀ ਨਾ ਸ਼ੁੱਧ ਰੂਪ ਆਤਮਾ ਦਾ ਸ਼ੁੱਧ ਰੂਪ ਹੋ ਜਾਣਾ ਵਿਕਾਰਾਂ ਤੋਂ ਰਹਿਤ ਹੋ ਜਾਣਾ ਇਹ ਸਾਵਣੀ ਹੈ ਰਸ ਆ ਜਾਣਾ ਸਾਵਣ ਸਰਸੀ ਕਾਮਨੀ ਜਿਹੜੀ ਬੁੱਧ ਸੀ ਵਿਵੇਕ ਬੁੱਧ ਦੇ ਵਿੱਚ ਬਦਲ ਗਈ
ਆਹਾੜੀ ਦੇ ਵਿੱਚ ਏਕ ਨਾਮ ਮਿਲਦਾ ਜੀ
ਹਾਂ ਆਖਰੀ ਫਸਲ ਹੈ ਨਾ
ਅੱਛਾ ਜੀ ਤੇ ਸਾਵਣੀ ਪਹਿਲੀ ਫਸਲ ਹੈ
ਹਾਂਜੀ ਹਾਂ ਔਖਾ ਔਖਾ ਹੁੰਦਾ ਗਾਹਾਂ ਨੂੰ ਕੰਮ ਇਹ
ਠੀਕ ਹੈ ਜੀ
ਸਰੀਰ ਤੋਂ ਪਰੇ ਪਰੇ ਦੀਆਂ ਗੱਲਾਂ ਨੇ ਸਭ ਇਹ
ਮੈਂ ਮਹਿਦੂਦ ਲਿਖਾਇਆ ਖਸਮੈ ਕਹਿ ਦਰ ਜਾਏ ਦੁਨੀਆਂ ਕੇ ਦਰ ਕੇਤੜੇ ਕੇਤੇ ਆਵੇ ਜਾਹੇ ਕੇਤੇ ਮੰਗੇ ਮੰਗਤੇ ਕੇਤੇ ਮੰਗ ਮੰਗ ਜਾਹੇ
ਮੈਂ ਮਹਿਦੂਦ ਲਿਖਾਇਆ ਖਸਮੇ ਕੇ ਦਰ ਜਾਏ ਜਾਂ ਖਸਮੇ ਦੇ ਦਰ ਪੇਸ਼ੀ ਹੋਈ ਤਾਂ ਜਿਹੜਾ ਮੈਂ ਬੋਲਦਾ ਸੀ ਉਹਨੂੰ ਮਹਿਦੂਦ ਕਰਤਾ ਉਹਨੂੰ ਭਰਮ ਦੇ ਆਂਡੇ ਚ ਬੰਦ ਕਰਤਾ ਉਹਦੇ ਕੋਲ ਗਿਆਨ ਦੀ ਘਾਟ ਸੀ ਭਰਮ ਦੇ ਆਂਡੇ ਚ ਬੰਦ ਕਰਤਾ ਆਲੇ ਦੁਆਲੇ ਭਰਮ ਹੈ ਵਿਚਾਲੇ ਜੋਤ ਹੈ ਦੁਨੀਆਂ ਦੇ ਦਰ ਕੇਤੜੇ ਕੇਤੇ ਆਵੇ ਜਾਏ ਦੁਨੀਆਂ ਦੇ ਵਿੱਚ ਜਨਮ ਲੈਣ ਦੇ ਦਰ ਜਿਹੜੇ ਨੇ ਕਿੰਨੇ ਹੀ ਨੇ ਕਿੰਨੀ ਦਰਾਂ ਦੇ ਵਿੱਚ ਹੁਣ ਇਹ ਦੁਨੀਆਂ ਦੇ ਵਿੱਚ ਆ ਸਕਦਾ ਜਨਮ ਲੈ ਸਕਦਾ 84 ਲੱਖ ਜੂਨ ਚ ਕਿਸੇ ਜੂਨ ਚ ਵੀ ਪੈ ਸਕਦਾ ਦਰ ਅੱਡੋ ਅੱਡ ਕੇਤੇ ਮੰਗੇ ਮੰਗਤੇ ਕੇਤੇ ਤੇਰੇ ਦਰ ਦੇ ਉੱਤੇ ਮੰਗਤੇ ਜੂਨਾ ਜਨਮ ਮੰਗਦੇ ਨੇ ਕੇਤੇ ਮੰਗ ਮੰਗ ਜਾਏ ਕੇਤੇ ਮੰਗ ਮੰਗ ਕੇ ਜਨਮ ਲੈ ਕੇ ਚਲੇ ਜਾਂਦੇ ਨੇ ਹਾਂਜੀ
ਅੱਛਾ ਇਹ ਆਪਣੇ ਮਾਤਲੋਕ ਦੀ ਗੱਲ ਹੈ ਜੀ
ਮਾਤਲੋਕ ਦੀ ਨਾ ਤੁਸੀਂ ਕਹੋ ਦੇਵਲੋਕ ਦੀ ਗੱਲ ਕਹੋ ਤੁਸੀਂ ਇਹਨੂੰ ਮਾਤਲੋਕ ਚ ਆਉਣ ਨੂੰ ਤਾਂ ਉਹ ਤਰਸਦੇ ਨੇ ਨਾ ਵੀ ਸਾਨੂੰ ਹੁਕਮ ਦੋ ਮਾਤਲੋਕ ਚ ਜਾਈਏ ਜਨਮ ਲਈਏ
ਅੱਛਾ ਜੀ ਇਹ ਦੇਵਲੋਕ ਦੀ ਗੱਲ ਹੈ ਜੀ
ਦੇਵਲੋਕ ਦੀ ਗੱਲ ਹੈ ਹਾਂਜੀ
ਮਹੱਲਾ ਪਹਿਲਾ ਸੋਮਣ ਹਸਤੀ ਘਿਓ ਗੁੜ ਖਾਵੇ ਪੰਜ ਸੈ ਦਾਣਾ ਖਾਏ ਟੱਕੇ ਫੁੱਕੇ ਖੇ ਉਡਾਵੇ ਸਾਹੇ ਗਏ ਪਛਤਾਏ
ਹਾਥੀ ਜਦ ਆਪਾਂ ਪਾਲ ਲੈਂਦੇ ਹਾਥੀ ਨੂੰ ਸੈਂਕੜੇ ਮਣਾਂ ਦਾ ਗੁੜ ਖਾ ਜਾਂਦਾ ਹੈ ਘਿਓ ਖਾ ਜਾਂਦਾ ਘਿਓ ਫੜਾਉਂਦੇ ਨੇ ਲੋਕ ਘਿਓ ਅੱਗੇ ਖਾਉਂਦੇ ਹੀ ਸੀ ਰਾਜੇ ਮਹਾਰਾਜੇ ਹਾਥੀਆਂ ਨੂੰ ਜਿਹੜੇ ਵਧੀਆ ਘੋੜੇ ਨੇ ਪਾਲਤੂ ਨੇ ਰੇਸਾਂ ਚ ਭਜਦੇ ਨੇ ਬੋਲਦਾਂ ਨੂੰ ਖੜਾਉਂਦੇ ਨੇ ਇਹਨੇ ਹਾਥੀਆਂ ਨੂੰ ਵੀ ਖੜਾਉਂਦੇ ਸੀ ਅੱਗੇ ਜੰਗ ਚ ਹਾਥੀ ਜਾਂਦੇ ਸੀ ਜੰਗ ਲੜਦੇ ਸੀ ਜਿਹੜੇ ਵਧੀਆ ਹਾਥੀ ਸੀ ਟ੍ਰੇਨਡ ਉਹਨਾਂ ਨੂੰ ਘਿਓ ਖੜਾਉਂਦੇ ਸੀ ਸੋਮਣ ਹਸਤੀ ਘਿਓ ਔਰ ਗੁੜ ਖਾ ਜਾਂਦਾ ਸੈਂਕੜੇ ਮਣਾ ਤਾਂ ਪੰਜ ਸੈ ਦਾਣਾ ਪੰਜ ਸੈ ਮਣ ਦਾਣਾ ਖਾ ਜਾਂਦਾ ਸੀ ਆਟੇ ਚ ਰਲਾ ਕੇ ਗੁੜ ਔਰ ਘਿਓ ਦਿੰਦੇ ਸੀ ਉਹਨੂੰ ਕੀ ਕਰਦਾ ਸਾਰੀ ਜ਼ਿੰਦਗੀ ਡਾਕਾ ਫੁੱਕ ਫੁਕਾਰੇ ਮਾਰਦਾ ਟਕਾਰ ਲੈਂਦਾ ਝੱਟ ਭਰ ਕੇ ਪੂਰਾ ਖਾਂਦਾ ਖੇ ਉਡਾਵੇ ਖੇਡ ਆਉਂਦਾ ਇਹਦੇ ਨਾਲ ਪੈਰਾਂ ਨਾਲ ਉੱਤੇ ਵੀ ਖੇ ਪਾ ਲੈਂਦਾ ਮਿੱਟੀ ਹਾਥੀ ਨੂੰ ਕਹਿੰਦੇ ਜਿਹੜੇ ਰਾਦੀ ਉੱਤੇ ਖੇ ਪਾ ਲੈਂਦਾ ਫੇਰ ਆਹ ਕੁਛ ਕਰਦਾ ਸਾਰੀ ਜ਼ਿੰਦਗੀ ਡਾਕਾ ਫੁੱਕ ਖੇ ਉਡਾਵੇ ਸਾ ਗਿਆ ਪਛਤਾਏ ਜਾਂ ਮਰ ਜਾਂਦਾ ਫਿਰ ਉਹ ਪਛਤਾਉਂਦਾ ਵੀ ਲੈ ਵੀ ਇੰਨੀ ਸੇਵਾ ਕੀਤੀ ਇਹ ਮਰ ਗਿਆ ਹਾਥੀ ਪਛਤਾਉਂਦਾ ਤਾਂ ਕਿਉਂ ਖਰਚਾ ਬਹੁਤ ਕੀਤਾ ਇੰਨਾ ਗੁੜ ਖੜਾਤਾ ਇੰਨਾ ਘਿਓ ਖੜਾਤਾ ਸਰੀਰ ਦੀ ਇਹੀ ਗੱਲ ਹੈ ਜਿਹੜੇ ਬੜੇ ਬੜੇ ਸੰਤ ਨੇ ਜਿਨ੍ਹਾਂ ਨੇ ਬੜੇ ਬੜੀਆਂ ਦੇਹਾਂ ਪਾਲੀਆਂ ਹੋਈਆਂ ਨੇ ਅਸਲ ਚ ਇਸ਼ਾਰਾ ਉਹਨਾਂ ਵੱਲ ਹਾਥੀ ਦਾ ਤਾਂ ਇੱਕ ਪ੍ਰਮਾਣ ਹੈ
ਹਾਂਜੀ ਨਾਲੇ ਉਪਦੇਸ਼ ਕਿਹੜੇ ਹਾਥੀ ਨੂੰ ਦੇਣਾ
ਆਹ ਕਿਹੜੇ ਹਾਥੀ ਨੂੰ ਦੇਣਾ ਇਹੀ ਹਾਥੀ ਦੇ ਬਣੇ ਹੋਏ ਉਹ ਜਿਹੜੇ ਉਪਦੇਸ਼ ਕਰਦੇ ਨੇ ਛਾਤੀਆਂ ਠੋਕ ਠੋਕ ਕੇ ਉੱਚੀ ਉੱਚੀ ਉਹ ਡਾਕੇ ਫੂਕੇ ਉਹੀ ਗੱਲ ਹੈ ਸਮਝ ਲੋ ਡੂੰਗੀ ਰੱਖ ਕੇ ਕਹੀ ਹੋਈ ਹੈ ਬੁੱਝਣ ਵਾਲੀ ਉਹ ਗੱਲ ਹੈ ਸਾਰੀ ਔਰ ਕਿਹੜੇ ਹਾਥੀ ਦੀ ਗੱਲ ਹੈ ਕਿਹੜੇ ਹੋਰ ਡਾਕੇ ਫੂਕੇ ਦੀ ਗੱਲ ਹਾਂਜੀ
ਅੰਦੇ ਫੂਕ ਮੂਈ ਦੀਵਾਨੀ ਖਸਮ ਮਿੱਟੀ ਫਿਰ ਭਾਨੀ
ਖਸਮ ਦੇ ਸਾਹਮਣੇ ਜੇ ਆਪਣੇ ਆਪ ਨੂੰ ਮਿਟਾ ਤਾ ਉਹਨੇ ਨੂੰ ਭਾਣਾ ਮੰਨ ਲਿਆ ਫਿਰ ਭਾਨੀ ਫਿਰ ਉਹ ਕਹਿੰਦੇ ਭਾਣੇ ਚ ਆਈਏ ਫਿਰ ਭਾਈ ਹੈ ਖਸਮ ਨੂੰ ਜੇ ਖਸਮ ਦੇ ਸਾਹਮਣੇ ਆਪਣੇ ਆਪ ਨੂੰ ਮਿਟਾ ਤਾ ਫਿਰ ਉਹਨੂੰ ਪਾਉਂਦੀ ਹੈ ਖਸਮ ਨੂੰ ਜਿੰਨਾ ਚਿਰ ਡਾਕੇ ਫੂਕੇ ਖੇਡ ਆਵੇ ਉਹਨਾਂ ਚਿਰ ਦੀ ਉਹਨੂੰ ਪਾਉਂਦੀ ਸੱਚ ਦੇ ਸਾਹਮਣੇ ਜੇ ਆਪਣੇ ਆਪ ਨੂੰ ਮਿਟਾ ਤਾ ਸਰੈਂਡਰ ਕਰਤਾ ਬੁੱਧੀ ਨੇ ਫਿਰ ਉਹ ਗੱਲ ਹੈ ਜੇ ਬੁੱਧੀ ਆਪਣੀ ਦਾਅਵੇ ਕਰੀ ਜਾਂਦੀ ਹੈ ਫਿਰ ਦੀ ਗੱਲ ਫਿਰ ਤਾਂ ਉਹ ਹਾਥੀ ਵਾਲੀ ਉਹ ਗੱਲ ਹੈ
ਠੀਕ ਹੈ ਜੀ ਖਸਮੀ ਮਿੱਟੀ ਹੈ ਵੀ ਖਸਮ ਦੇ ਅੱਗੇ ਮਿਟ ਗਈ ਉਹ ਹੈ ਜੀ ਫਿਰ ਭਾਈ ਹੈ
ਮਿਟਾ ਦੇ ਆਪਣੀ ਹਸਤੀ ਨੂੰ ਮਿਟਾ ਹਾਂਜੀ
ਅੱਧ ਗੁੱਲਾ ਚਿੜੀ ਕਾ ਚੁੱਗਣ ਗੈਣ ਚੜੀ ਬਿਲ ਲਾਏ ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ
ਆ ਜਿਹੜੀ ਚਿੜੀ ਹੁੰਦੀ ਹੈ ਨਾ ਕੀ ਖਾ ਲੈਣਾ ਚਿੜੀ ਜੇ ਖਾਣ ਵੀ ਲੱਗੇ ਉਹ ਵੱਕੀ ਦੇ ਦਾਣੇ ਨੂੰ ਮਸਾ ਅੱਧੀ ਛੱਲੀ ਖਾ ਹੁੰਦੀ ਹੈ ਤੇ ਇਹਦਾ ਤਾਂ ਅੱਧ ਗੁੱਲਾ ਜਿਹੜਾ ਚਿੜੀ ਦਾ ਚੁੱਗਣ ਅਸਲ ਦੇ ਵਿੱਚ ਨਾ ਆਤਮ ਸੰਸਾਰੀ ਚੋਗਾ ਆਤਮਾ ਦਾ ਚੋਗਾ ਨਹੀਂ ਇਹਦਾ ਚੋਗਾ ਗਿਆਨ ਹੈ ਨਾਮ ਹੈ ਸੰਸਾਰ ਦਾ ਚੋਗਾ ਸੰਸਾਰੀ ਗਿਆਨ ਹੈ ਇਹ ਆ ਫਿਰ ਸੰਸਾਰੀ ਪਦਾਰਥ ਇਹਦਾ ਸਾਰਾ ਚੋਗਾ ਚਿੜੀ ਦਾ ਨਹੀਂ ਹੈ ਹਰ ਕਿਸਮ ਦਾ ਚੋਗਾ ਚਿੜੀ ਦਾ ਚੋਗਾ ਨਹੀਂ ਹੈ ਸਾਡਾ ਚੋਗਾ ਕੀ ਹੈ ਸਾਡਾ ਨਾਮ ਅੱਧ ਚ ਨਾਮ ਖੜਾ ਅੱਧ ਚ ਸੰਸਾਰ ਖੜਾ ਜਿਹਨੇ ਸੰਸਾਰ ਪੈਦਾ ਕੀਤਾ ਸਾਡਾ ਚੁੱਗਣ ਉਹਦੇ ਨਾਲ ਹੈ ਜਿਹੜਾ ਸੰਸਾਰ ਪੈਦਾ ਹੋਈ ਹੋਈ ਚੀਜ਼ ਹੈ ਜੋ ਸੰਸਾਰ ਦੇ ਵਿੱਚ ਉਹ ਸਾਡਾ ਚੋਗਾ ਨਹੀਂ ਸਰੀਰ ਦਾ ਚੋਗਾ ਹੋ ਸਕਦਾ ਸਾਡਾ ਨਹੀਂ ਗੁੱਲਾ ਨਹੀਂ ਖਾਣਾ ਕਹਿੰਦੇ ਦਾਣੇ ਖਾਣੇ ਦੇ
ਗੈਣ ਚੜੀ ਬਿੱਲ ਆਏ
ਗੈਣ ਆਕਾਸ਼ ਨੂੰ ਕਹਿੰਦੇ ਨੇ ਫਿਰ ਬਿੱਲ ਆਉਂਦੀ ਹੈ ਗੈਣ ਚੜੀ ਬਿੱਲ ਲਾਏ ਜੇ ਕੋਈ ਜਿਉਂਦਾ ਚੜ ਜਾਏ ਗੈਣ ਤਾਂ ਉਹਦਾ ਬਿੱਲ ਲਾਭ ਹੋਰ ਕਿਸਮ ਦਾ ਹੈ ਜੇ ਕੋਈ ਮਰ ਕੇ ਚੜੇ ਉਹਦਾ ਬਿੱਲ ਲਾਭ ਹੋਰ ਕਿਸਮ
ਖੁਸ਼ੀ ਖੇੜੇ ਦੀ ਗੱਲ
ਦੋਏ ਗੱਲਾਂ ਨੇ ਬਿੱਲ ਲਾਉਣਾ ਚਿੜੀ ਦਾ ਚੁੱਗਣ ਅਜੇ ਗਿਆਨ ਲੈਣ ਦੀ ਉਹ ਗੱਲ ਹੈ ਸਰੀਰ ਦੇ ਪਦਾਰਥਾਂ ਤੋਂ ਐਂ ਕਹਿੰਦਾ ਵੀ ਸਰੀਰ ਦੇ ਪਦਾਰਥ ਮੇਰੇ ਪਦਾਰਥ ਨਹੀਂ ਹੈ ਗੱਲ ਸਮਝ ਲਈ ਫਿਰ ਤਾਂ ਗੈਣ ਚੜੀ ਹੈ ਜੇ ਤਾਂ ਉਤਲੀ ਗੱਲ ਸਮਝ ਲਈ ਇੱਦਾਂ ਗੁੱਲਾ ਕੀ ਹੁੰਦਾ ਫਿਰ ਤਾਂ ਗੈਣ ਚੜੀ ਹੈ ਜੇ ਗੁੱਲਾ ਜ਼ਿਆਦਾ ਖਾਂਦੀ ਹੈ ਦਾਣੇ ਖਾਂਦੀ ਨੀ ਫਿਰ ਰਹਿਣ ਚੜੀ ਹੈ ਫਿਰ ਅਗਿਆਨਤਾ ਚੜੀ ਹੋਈ ਹੈ ਹੰਕਾਰ ਵੀ ਅਸਮਾਨ ਨੂੰ ਚੜਾ ਦਿੰਦਾ ਹੈ ਅਸਮਾਨ ਨਾ ਮਾਵੀ ਉੱਤੇ ਆ ਗਿਆ ਨਾ ਹੰਕਾਰ ਵੀ ਅਸਮਾਨ ਤੋਂ ਉੱਚਾ ਕਰ ਦਿੰਦਾ ਹੈ ਆ ਜਿਹੜਾ ਗਿਆਨ ਹੈ ਵੀ ਉੱਚਾ ਕਰ ਦਿੰਦਾ ਹੈ ਪਰ ਜਿਹੜਾ ਹੰਕਾਰ ਦੇ ਵਿੱਚ ਉੱਚਾ ਹੋਇਆ ਹੋਇਆ ਸਿਰਫ ਉੱਚਾ ਨਹੀਂ ਹੋਇਆ ਹੋਇਆ ਦੁੱਖੇ ਖੱਡੇ ਚ ਗਿਰਿਆ ਹੋਇਆ ਦਿਲ ਲਾਏ ਲਫ਼ਜ਼ ਹੈ ਪਛਤਾਏ ਲਫ਼ਜ਼ ਨਹੀਂ ਹੈ ਪਛਤਾਏ ਲਫ਼ਜ਼ ਹੁੰਦਾ ਤਾਂ ਕੱਲੀ ਅਗਿਆਨੀ ਵਾਸਤੇ ਹੁੰਦਾ ਦਿਲ ਲਾਏ ਲਫ਼ਜ਼ ਸਾਂਝਾ ਕਿਲ ਲਾਏ ਗੁਰਬਾਣੀ ਕਿਤਾ। ਉਹ ਕਹਿੰਦੇ ਜਦੋਂ ਆਉਂਦਾ ਨਾ ਇੱਕ ਬੂੰਦ ਜਨ ਕਾਲਣੇ ਚਾਤਰਕ ਦੁੱਖ ਪਾਵਾ, ਇਹ ਬਿੱਲਾ ਹੈ। ਕਹਿੰਦੇ ਹੁਣ ਬੂੰਦ ਵੀ ਦੇ ਦੇ ਤੂੰ ਆਪਣੇ ਕੋਲੋਂ ਸਿੱਧੀ, ਆਹ ਤਾਂ ਮੈਂ ਲੈ ਲਿਆ ਥੱਲੇ ਵਾਲਾ। ਉਹ ਬਿੱਲਾ ਦੋਹਾਂ ਤਰਫਾਂ ਦਾ ਬਿੱਲ ਆਉਣਾ।
ਹਾਂਜੀ ਹਾਂ, ਖਸਮੇ ਭਾਵੇ ਉਹ ਚੰਗੀ ਜੇ ਕਰੇ ਖੁਦਾਏ ਖੁਦਾਏ।
ਜਿਹੜਾ ਬਿਰਲਾਪ ਖਸਮ ਨੂੰ ਜੇ ਭਾ ਜਾਏ ਉਹ ਚੰਗਾ, ਉਹ ਕਿਹੜਾ ਬਿਰਲਾਪ ਹੈ ਜੇ ਕਰੇ ਖੁਦਾਏ ਖੁਦਾਏ। ਖੁਦਾਏ ਖੁਦਾ ਦਾ ਬਿਰਲਾਪ ਕਰਦੀ ਹੈ ਫੇਰ ਚੰਗੀ, ਜੇ ਇਹ ਨਹੀਂ ਕਰਦੀ ਸੰਕਾਰ ਚ ਬਿਰਲਾਪ ਕਰਦੀ ਹੈ, ਕਿਸੇ ਆਦਮੀ ਨੂੰ ਚੰਗਾ ਚੰਗਾ ਕਹਿੰਦੀ ਹੈ, ਜੇ ਖਸਮ ਨੂੰ ਛੱਡ ਕੇ ਕਿਸੇ ਆਦਮੀ ਦੀ ਤਾਰੀਫ ਕਰਦੀ ਹੈ ਫੇਰ ਨਹੀਂ ਚੰਗੀ ਹੈ। ਉਸ ਵਿਅਕਤੀ ਦੀ ਤਾਰੀਫ ਕਰਦੀ ਹੈ ਜਿਹੜੇ ਵਿਅਕਤੀ ਨੇ ਉਹ ਧਰਮ ਬਣਾਇਆ ਹੈ, ਲੋਕ ਉਹਨਾਂ ਨਾਲ ਜੁੜ ਗਏ, ਜਿਹੜੇ ਵਿਅਕਤੀਆਂ ਨੇ ਗ੍ਰੰਥ ਲਿਖੇ ਨੇ, ਜਿਹਦੇ ਬਾਰੇ ਲਿਖੇ ਨੇ ਉਹ ਛੱਡ ਦਿੱਤਾ, ਲਿਖਣ ਵਾਲਾ ਫੜ ਲਿਆ। ਖੁਦਾਏ ਖੁਦਾਏ ਉਹਨਾਂ ਨੇ ਕਿਹਾ ਸੀ, ਖੁਦਾ ਨੂੰ ਛੱਡ ਕੇ ਉਹ ਵਿਅਕਤੀ ਫੜ ਲਿਆ, ਉਹ ਨਹੀਂ ਖਸਮ ਨੂੰ ਪਹੁੰਚੀ। ਹਾਂਜੀ,
ਸਖਤਾ ਸੀ ਮਾਰੇ ਸਹਿ ਮਰਿਆ, ਸਭ ਪਿੱਛੇ ਪੈ ਖਾਏ, ਹੋਏ ਸਤਾਣਾ ਘੂਰੇ ਨਾ ਮਾਵੇ, ਸਾਹੇ ਗਏ ਪਛਤਾਏ।
ਸਖਤ ਜਿਹੜਾ ਹੁੰਦਾ ਚੇਤਰੀ ਨਿਆਂ ਹੀ ਹੁੰਦਾ, ਜਿਵੇਂ ਰਾਜੇ ਸਿੰਘ ਮੁਕੱਦਮ ਕੁੱਤੇ ਸਹਿ ਮਰਿਆ, ਉਹ ਉਹਨਾਂ ਨੂੰ ਮਾਰ ਸਕਦਾ ਸਖਤ, ਜਿਹੜੇ ਉਹਦੇ ਮਗਰ ਲੱਗ ਜਾਣ, ਜਿਹੜੇ ਉਹਦੀ ਗੱਲ ਮੰਨ ਲੈਣ, ਜਿਹੜੇ ਉਹਦੇ ਚੇਲੇ ਬਣ ਜਾਣ, ਉਹਨਾਂ ਨੂੰ ਮਾਰ ਸਕਦਾ। ਆਪਣੀ ਜਾਤਿਆਂ ਨੂੰ ਮਾਰ ਸਕਦਾ, ਆਦਮੀਆਂ ਨੂੰ ਆਦਮੀ ਕੁਰਾਹੇ ਪਾ ਸਕਦਾ, ਜਾਨਵਰਾਂ ਨੂੰ ਨਹੀਂ ਕੁਰਾਹੇ ਪਾ ਸਕਦਾ। ਨਾਲੇ ਜਾਨਵਰਾਂ ਦਾ ਵਿਸ਼ਾ ਧਰਮ ਹੈ ਨਹੀਂ, ਧਰਮ ਆਦਮੀ ਦਾ ਵਿਸ਼ਾ। ਪੈ ਮਰਿਆ ਸਭ ਪਿੱਛੇ ਪੈ ਖਾਏ, ਬਾਕੀ ਸਾਰੇ ਖਾਣੇ ਵਾਲੇ ਉਹਦੇ ਚੇਲੇ ਹੁੰਦੇ ਨੇ, ਉਹਨਾਂ ਨੂੰ ਬਰਗਲਾਣ ਕੇ ਉਹਨਾਂ ਤੋਂ ਧਨ ਦੌਲਤ ਲਈ ਜਾਂਦਾ, ਆਪਣੇ ਅਧੀਨ ਰੱਖਦਾ, ਉਹਨਾਂ ਦੀ ਅਕਲ ਮਾਰ ਕੇ ਹੀ ਰੱਖਦਾ, ਐ ਕਹਿ ਲੋ ਅਕਲ ਮਾਰ ਕੇ ਰੱਖਦਾ। ਮਾਰਨ ਦਾ ਮਤਲਬ ਸਰੀਰਕ ਤੌਰ ਤੇ ਮਾਰਨਾ ਨਹੀਂ ਹੈਗਾ, ਕਿਸੇ ਦੀ ਅਕਲ ਨੂੰ ਮਾਰ ਕੇ ਆਪਣੇ ਪਿੱਛੇ ਲਾ ਕੇ ਰੱਖਣਾ ਹੀ ਮਰਿਆ ਹੈਗਾ। ਉਹਨਾਂ ਦੀ ਬੁੱਧ ਦਾ ਵਿੱਚ ਪ੍ਰਕਾਸ਼ ਹੋਣੇ ਨਹੀਂ ਦਿੰਦੇ ਸੀ ਲੋਕ।
ਜਿਹੜਾ ਸਿੰਘ ਸ਼ੇਰ ਹੈ ਉਹ ਮਿਰਗਾਂ ਨੂੰ ਮਾਰ ਰਿਹਾ, ਗੱਲ ਤਾਂ ਇਹ ਕਹੀ ਹੈ ਵੈਸੇ।
ਮਿਰਗਾਂ ਨੂੰ ਤਾਂ ਮਾਰਦਾ ਭੱਜ ਕੇ, ਉਹ ਮਿਰਗ ਤਾਂ ਮੂਹਰੇ ਮੂਹਰੇ ਹੁੰਦੇ, ਡਰਦੇ ਹੁੰਦੇ ਨੇ। ਇਹ ਤਾਂ ਪੈਰੀ ਪੈਣੇ ਵਾਲਿਆਂ ਨੂੰ ਮਾਰਦੇ ਨੇ, ਚੇਲੇ ਨੇ ਉਹਨਾਂ ਨੂੰ ਪੁੱਠੇ ਰਾਹ ਪਾ ਸਕਦੇ ਨੇ, ਦੂਜਿਆਂ ਨੂੰ ਕਿਵੇਂ ਪਾ ਦੇਣਗੇ? ਜਿਹੜੇ ਮਰੀਦ ਬਣ ਜਾਂਦੇ ਨੇ ਨਾ, ਇਹਨਾਂ ਦੇ ਸ਼ਰਧਾਵਾਨ ਸ਼ਰਧਾਵਾਨ ਜਿਹੜੇ ਬਣ ਜਾਂਦੇ ਨੇ, ਉਹ ਤਾਂ ਮਰੇ ਮਰਾਈ ਨੇ ਵਿਚਾਰੇ, ਉਹਨਾਂ ਦਾ ਕੀ ਹੈ? ਉਹ ਕਿਤੇ ਸਿਰ ਚੱਕਦੇ ਨੇ ਉੱਤੇ, ਉਹਦੇ ਬਾਅਦ ਵੀ ਇੰਨੀ ਦੌਲਤ ਇਕੱਠੀ ਹੋ ਜਾਂਦੀ ਹੈ, ਉਹ ਚੇਲੇ ਉੱਥੇ ਬੈਠੇ ਰਹਿੰਦੇ ਨੇ ਖਾਣ ਨੂੰ। ਹਾਂਜੀ,
ਹੋਏ ਸਤਾਣਾ ਘੁਰੇ ਨਾ ਮਾਵੇ, ਸਾਹੇ ਗਿਆ ਪਛਤਾਏ।
ਹੋਏ ਸਤਾਣਾ, ਔਰ ਆਪਣੇ ਆਪ ਦੀਆਂ ਸ਼ਕਤੀਆਂ ਜਿਤਾਵੇ ਵੀ, ਮੈਂ ਮੇਰੀ ਸ਼ਕਤੀਆਂ ਨੇ, ਮੈਂ ਹਾਂ ਫਲਾਨਾ ਐ ਕਰ ਦੂੰਗਾ, ਇਹ ਸੰਤ ਐ ਕਰ ਦਿੰਦੇ ਨੇ, ਉਹਨਾਂ ਦਾ ਪ੍ਰਚਾਰ ਕਰੇ, ਉਹ ਆਪਣੇ ਵਾਸਤੇ ਵੀ ਵਿਚਿਆ ਕਰਦਾ ਹੁੰਦਾ। ਹੋਏ ਸਤਾਣਾ, ਸ਼ਕਤੀਸ਼ਾਲੀ ਬਣ ਕੇ ਆਪਣੇ ਆਪ, ਸ਼ੇਰ ਦਾ ਘੋੜਾ ਹੁੰਦਾ ਨਾ ਇੱਕ, ਜਿਵੇਂ ਫਿਰਦਾ ਕਹਿ ਲੋ, ਉਹ ਜਿੰਨੀ ਵਾਰ ਦਰਬਾਰੇ ਰਹਿੰਦਾ ਤ੍ਰਿਕੁਟੀ ਚ, ਜਿਉਂਦਾ ਜਿਉਂਦਾ ਤਾਂ ਅੰਦਰ ਝਾਕਦਾ ਨੀ ਮੈਂ ਕੀ ਕਰ ਰਿਹਾ, ਵੀ ਮੈਂ ਉਲਟੇ ਕੰਮ ਕੀਤੇ, ਮਰ ਜਾਂਦਾ ਫਿਰ ਪਛਤਾਉਂਦਾ ਵੀ ਮੈਂ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੈ, ਇਹ ਕੀਤਾ ਉਹ ਕੀਤਾ, ਫਿਰ ਪਛਤਾਉਂਦਾ। ਹਾਂਜੀ,
ਅੰਧਾ ਕਿਸ ਨੂੰ ਬੁੱਕ ਸੁਣਾਵੇ, ਖਸਮੈ ਮੂਲ ਨਾ ਭਾਵੇ।
ਉਹ ਗਿਆਨ ਤਾਂ ਹੈ ਨੀ, ਉਹ ਬੁੱਕ ਦਾ ਸ਼ੇਰ ਵਾਂਗੂ ਉਹ ਡਾਕੇ ਫੂਕੇ ਉੱਤੇ ਆ ਗਿਆ ਨਾ, ਬੁੱਕਣਾ ਹੀ ਹੈ ਕਿਸਮ ਦਾ, ਉਹ ਕਿਹਨੂੰ ਸੁਣਾਉਂਦਾ ਬੁੱਕ ਕੇ? ਨਾ ਗਿਆਨ ਹੈ ਨੀ, ਉੱਚੀ ਉੱਚੀ ਬਾਹਾਂ ਮਾਰਦਾ ਦਾਅਵੇ ਕਰਦਾ, ਕਿਹਨੂੰ ਸੁਣਾਉਂਦਾ ਬੁੱਕ? ਅੰਨਾ ਕਿਹਨੂੰ ਬੁੱਕ ਸੁਣਾਵੇ? ਬੁੱਕ ਕਿੱਥੇ ਸੁਣਾ ਸਕਦਾ ਅੰਨਾ ਕਿਸੇ ਨੂੰ? ਉਹ ਗੁਰੂ ਨੂੰ ਸੁਣਾਉਣਾ, ਪਰਮੇਸ਼ਰ ਨੂੰ, ਅੰਦਰਲੇ ਨੂੰ ਸੁਣਾਉਣਾ, ਪਹਿਲਾਂ ਅੰਦਰਲਾ ਤਾਂ ਤੇਰਾ ਬੰਦਾ ਜੀ, ਕਿਸ ਨੂੰ ਸੁਣਾਉਂਦਾ? ਲੋਕ ਸੁਣਾਉਂਦਾ, ਉਹ ਬੁੱਕ ਸੁਣਾਵੇ, ਖਸਮੈ ਮੂਲ ਨਾ ਪਾਵੇ। ਉਹ ਤੇਰੇ ਤਾਂ ਅੰਦਰਲੇ ਨੂੰ ਵੀ ਨੀ ਚੰਗਾ ਲੱਗਦਾ ਜਿਹੜਾ ਤੂੰ ਕਹਿਣਾ, ਅੰਦਰਲੇ ਨੂੰ ਤੇਰੇ ਨੂੰ ਵੀ ਨੀ ਚੰਗਾ ਲੱਗਦਾ, ਇਹਨੇ ਬਕਵਾਸ ਕਰਦਾ ਤੂੰ, ਖਾਸ ਉਹਨਾਂ ਇਹ ਗੱਲਾਂ ਚੰਗੀਆਂ ਲੱਗਦੀਆਂ, ਮੂਲ ਨਾ ਭਾਵੇ, ਫੇਰ ਧੜਕ ਹੋ ਕੇ ਬੋਲਦਾ।
ਅੱਕ ਸਿਉ ਪ੍ਰੀਤ ਕਰੇ ਅੱਕ ਢਿੱਡਾ, ਅੱਕ ਡਾਲੀ ਬਹਿ ਖਾਏ, ਖਸਮੈ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ।
ਅੱਕ ਸਿਉ ਪ੍ਰੀਤ ਕਰੇ ਅੱਕ ਟਿੱਡਾ, ਅੱਕ ਡਾਲੀ ਬਹਿ ਖਾਏ, ਅੱਕ ਟਿੱਡਾ ਅੱਕ ਨਾਲ ਪ੍ਰੀਤ ਕਰਦਾ, ਕੁਦਰਤੀ ਗੱਲ ਹੈ। ਇਹ ਮਨ ਜਿਹੜਾ ਹੈਗਾ, ਜੀਵ ਆਤਮਾ ਹੈਗੀ, ਸਰੀਰ ਨਾਲ ਮਾਇਆ ਦੇ ਸਰੀਰ ਨਾਲ ਪ੍ਰੇਮ ਕਰਦੀ ਹੈ, ਇਹਨੂੰ ਕਰਨਾ ਹੀ ਪਊਗਾ, ਕਰਨਾ ਹੀ ਹੈ, ਕਿਉਂਕਿ ਇਹਨੂੰ ਇਹਦੀ ਲੋੜ ਹੈ ਸਰੀਰ ਦੀ। ਅੱਕ ਟਿੱਡਾ ਬਹਿ ਡਾਲੀ, ਇਸ ਅੱਕ ਦੀ ਡਾਲੀ ਤੇ ਬਹਿ ਕੇ ਹੀ ਅੱਕ ਖਾਂਦਾ, ਇਵੇਂ ਮਾਇਆ ਦੀ ਡਾਲੀ ਤੇ ਬਹਿ ਕੇ ਹੀ ਇਹ ਮਾਇਆ ਖਾਂਦਾ। ਪੈਰ ਵਾਲੀ ਅੱਖ ਖਾਏ ਖਸਮੇ ਪਾਵੇ ਤਾਂ ਹੀ ਚੰਗਾ, ਤਾਂ ਹੀ ਤਾਂ ਖਸਮ ਨੂੰ ਪਾਊਗਾ, ਤਾਂ ਹੀ ਇਹਦੇ ਵਾਸਤੇ ਚੰਗੀ ਗੱਲ ਹੈ ਜੇ ਕਰੇ ਖੁਲਾਏ ਖੁਲਾਏ। ਅੱਖ ਤੇ ਡਾਕ ਖਾਈ ਜਾਵੇ ਡਾਲੀ ਤੇ ਬੈਠਾ ਕੋਈ ਹਰਜ ਨਹੀਂ, ਪਰ ਖੁਦਾਏ ਖੁਦਾਏ ਕਰੇ, ਮਾਇਆ ਤੇ ਪਦਾਰਥ ਖਾਵੇ ਕੋਈ ਗੱਲ ਨਹੀਂ, ਇਨਸਾਨ ਮਾਇਆ ਦੀ ਕਮਾਈ ਕਰੇ ਕੋਈ ਗੱਲ ਨਹੀਂ, ਪਰ ਖੁਦਾਏ ਖੁਦਾਏ ਕਰੇ ਫਿਰ ਉਹਦਾ ਖੁਦਾਏ ਖੁਦਾਏ ਕਰਨਾ ਪ੍ਰਮਾਣ, ਫਿਰ ਉਹਦਾ ਕੋਈ ਜੋ ਕੰਮ ਕਰਨਾ ਹੈ ਸਾਥ ਸਾਥ ਸਿਮਰੋ ਗੋਬਿੰਦ ਵਾਲਾ ਉਹ ਵੀ ਕਰਦਾ ਰਹੇ, ਤੇ ਮਾਇਆ ਦੇ ਪਦਾਰਥ ਨੇ ਜਿਹੜੇ ਸਰੀਰ ਵਾਸਤੇ ਉਹ ਵੀ ਖਾਂਦਾ ਰਹੇ, ਸਰੀਰ ਦੀ ਤੰਦਰੁਸਤੀ ਨੂੰ ਬਚਾਉਣ ਵਾਸਤੇ ਸਰੀਰ ਦੀ ਖੁਰਾਕ ਵੀ ਖਾਂਦਾ ਰਹੇ ਲੋੜ ਅਨੁਸਾਰ।
ਠੀਕ ਹੈ ਜੀ। ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤਾ ਦੁੱਖ ਹੋਈ, ਗੱਲਾਂ ਵਾਲੇ ਹੈਣ ਕਨੇਰੇ, ਛੱਡ ਨਾ ਸਕੇ ਕੋਈ।
ਚਾਰ ਦਿਨਾਂ ਦਾ ਮੇਲਾ, ਦੁਨੀਆ ਬਹੁਤਾ ਚੱਲਣ ਵਾਲੀ ਤਾਂ ਹੈ ਨੀ। ਜਿਹੜੇ ਲੋਕ ਇਹਨੂੰ ਕਹਿੰਦੇ ਨੇ ਵੀ ਇਹ ਜੀਵਨ ਵਧਾਇਆ ਜਾ ਸਕਦਾ ਹੈ, ਉਹ ਸਾਹ ਜਿਹੜਾ ਖਿੱਚਦੇ ਨੇ ਆ ਦਵਾਈਆਂ ਬਣਾਉਂਦੇ ਨੇ ਆਯੁਰਵੈਦਿਕ ਵਾਲੇ, ਆ ਜਿਹੜੇ ਨੇ ਪਹਿਲਾਂ ਜਤੀ ਹੋ ਗਏ, ਪਹਿਲਾਂ ਉਹਦੀ ਇੰਨੇ ਜਨਮ ਦੀ ਆਯੂ ਹੋ ਗਈ, ਇੰਨੇ ਯੁੱਗ ਦੀ ਆਯੂ, ਇਹ ਸਭ ਗੱਲਾਂ ਨੇ। ਜਿੰਨੇ ਸਾਹ ਗਿਣਦੇ ਆਏ ਨੇ ਉਨਾ ਹੀ ਰਹਿਣਾ, ਇਹ ਵਧਾਇਆ ਘਟਾਇਆ ਨੀ ਜਾ ਸਕਦਾ।
ਸੁੱਖ ਕੀਤੇ ਦੁੱਖ ਹੋਈ,
ਜਿੰਨੇ ਅਸੀਂ ਸੁੱਖ ਪੈਦਾ ਕਰਾਂਗੇ ਉਨਾ ਹੀ ਦੁੱਖ ਸਾਨੂੰ ਮਿਲਣਗੇ, ਸਾਡੇ ਕੀਤੇ ਸੁੱਖ ਪੈਦਾ ਨਹੀਂ ਹੋ ਸਕਦੇ। ਅਸੀਂ ਦੁਖੀ ਹੋ ਕੇ ਸੁੱਖ ਪੈਦਾ ਕਰਦੇ ਹਾਂ, ਉਹ ਸੁੱਖ ਕਿੱਥੇ ਪੈਦਾ ਹੋਏ, ਦੁਖੀ ਹੋ ਕੇ ਸੁੱਖ ਪੈਦਾ ਕਰਨ ਵਾਲੇ ਸੁੱਖ ਨਹੀਂ ਹੁੰਦੇ, ਦੁੱਖ ਸਹਿ ਕੇ ਸੁੱਖ ਪੈਦਾ ਕਰਨੇ, ਐਸੇ ਸੁੱਖ ਦੀ ਕੋਈ ਲੋੜ ਨਹੀਂ ਜਿਹੜਾ ਦੁੱਖ ਸਹਿ ਕੇ ਪੈਦਾ ਹੋਵੇ।
ਜਿਵੇਂ ਕਿ ਕਿਹੇ ਜੇ ਸੁੱਖਾਂ ਦੀ ਗੱਲ ਹੋ ਰਹੀ ਹੈ ਜੀ,
ਜਿਹੜੇ ਸੁੱਖ ਤੋਂ ਬਾਅਦ ਦੁੱਖੇ ਤੋਂ ਕੌਣ ਹੈ? ਹੁਣ ਦੇਖੋ ਨਾ, ਅਸੀਂ ਬਿਜਲੀ ਪੈਦਾ ਕਰ ਲਈ, ਪੱਖਾਂ ਨਹੀਂ ਚੱਲਦੇ, ਪਰ ਬਿਜਲੀ ਦੇ ਇੰਨੇ ਅਸੀਂ ਡਿਪੈਂਡੈਂਟ ਹੋ ਗਏ, ਅਸੀਂ ਜ਼ਿਆਦਾ ਵਿਆਕਲ ਹੋ ਜਾਂਦੇ ਜੇ ਦੋ ਦਿਨ ਬਿਜਲੀ ਨਾਲ, ਉਹ ਤਾਂ ਦੁੱਖ ਖੜੇ ਕਰਦੇ ਅਸੀਂ ਤਾਂ ਉਹਦੇ ਇੰਨੇ ਗੁਲਾਮ ਹੋ ਗਏ, ਇੰਨਾ ਦੁੱਖ ਜਦ ਬਿਜਲੀ ਹੈ ਨਹੀਂ ਸੀ ਉਦੋਂ ਨਹੀਂ ਸੀ ਇੰਨਾ ਦੁੱਖ ਜਿੰਨਾ ਅੱਜ ਦੁੱਖ ਹੋ ਗਿਆ, ਦੁੱਖ ਪੈਦਾ ਕਰ ਲਿਆ, ਸੁੱਖ ਨਹੀਂ ਪੈਦਾ ਕੀਤਾ।
ਠੀਕ ਹੈ ਜੀ। ਗੱਲਾਂ ਵਾਲੇ ਹੈਣ ਕਨੇਰੇ, ਛੱਡ ਨਾ ਸਕੇ ਕੋਈ।
ਗੱਲਾਂ ਵਾਲੇ ਬਥੇਰੇ ਨੇ ਸੰਸਾਰ ਦੇ ਵਿੱਚ, ਕਰਨ ਵਾਲੇ ਮਾਇਆ ਦਾ ਮੋਹ ਨਹੀਂ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ, ਲੋਭ ਨਹੀਂ ਕਰਨਾ ਚਾਹੀਦਾ, ਪਰ ਛੱਡ ਕੁਛ ਵੀ ਨਹੀਂ ਸਕਦਾ ਕੋਈ, ਗੁਰਬਾਣੀ ਮੰਨਣੀ ਹੁੰਦੀ, ਗੱਲਾਂ ਬਥੇਰੀਆਂ ਕਰਦੇ ਲੋਕਾਂ ਵਾਸਤੇ, ਗੱਲਾਂ ਕਰਦੇ ਨੇ, ਆਪ ਕੋਈ ਨਹੀਂ ਛੱਡ ਸਕਦਾ। ਹਾਂਜੀ।
ਮੱਖੀ ਮਿੱਠੇ ਮਰਨਾ, ਜਿਨ ਤੂੰ ਰੱਖੈ ਤਿੰਨ ਨੇੜ ਨਾ ਆਵੇ, ਤਿੰਨ ਭਉ ਸਾਗਰ ਤਰਨਾ।
ਮੱਖੀ ਜਿਹੜੀ ਹੈ ਮਿੱਠੇ ਤੇ ਜਾਨ ਦੇ ਦਿੰਦੀ ਹੈ, ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਜੀਵਨ ਮਿੱਠੇ ਦੇ ਨਾਲ ਖਤਮ ਹੋ ਜਾਣਾ, ਮਿੱਠਾ ਨਹੀਂ ਛੱਡਦੀ, ਮਰ ਜਾਂਦੀ ਹੈ, ਚੀਰੇ ਤੇ ਮੱਖੀ ਬਹਿ ਜਾਂਦੀ ਹੈ, ਕਹਿੰਦੇ ਨੇ ਖਾਂਦੀ ਰਹਿੰਦੀ ਹੈ, ਚੀਰੇ ਦੇ ਵਿੱਚ ਉਹਦੀਆਂ ਜਿਹੜੀਆਂ ਨੇ ਪੈਰ ਚਿਪਕ ਜਾਂਦੇ ਨੇ, ਚੀਰਾ ਫੜ ਲੈਂਦਾ ਉਹਨੂੰ, ਚੀਰਾ ਛੱਡਦਾ ਨੀ, ਉੱਥੇ ਮੌਤ ਹੋ ਜਾਂਦੀ ਉਹਦੀ, ਉਹ ਖਾਈ ਜਾਂਦੀ ਹੈ, ਉਹਨੂੰ ਪਤਾ ਨੀ ਵੀ ਮੈਂ ਹੁਣ ਉਹਨਾਂ ਉੜ ਨਹੀਂ ਸਕਦੀ। ਇਵੇਂ ਜਿਹੜਾ ਮੋਹ ਹੈ ਸੰਸਾਰ ਦੇ ਵਿੱਚ, ਮੋਹ ਮਿੱਠਾ, ਦੋ ਪ੍ਰਕਾਰ ਦੀ ਮੱਖੀ ਹੈ, ਇੱਕ ਮੱਖੀ ਫੁੱਲਾਂ ਵਾਲੇ ਚੋਂ ਮਿੱਠਾ ਸ਼ਹਿਦ ਕੱਢਦੀ ਹੈ, ਫੁੱਲ ਨੀ ਉਹਨੂੰ ਫੜਦੇ, ਮਿੱਠਾ ਸ਼ਹਿਦ ਇਕੱਠਾ ਕਰ ਲੈਂਦੀ ਹੈ ਲਿਜਾ ਕੇ, ਇਹ ਮੱਖੀ ਮਿੱਠੇ ਤੇ ਬਹਿੰਦੀ ਹੈ, ਖਾਂਦੀ ਰਹਿੰਦੀ ਹੈ, ਇਕੱਠਾ ਨੀ ਕਰਦੀ, ਲੈ ਕੇ ਨੀ ਇਹਦੇ ਜਾਂਦੀ। ਜਿਹੜੀ ਗੁਰਮੁਖੀ ਮੱਖੀ ਹੈ ਨਾਮ ਦਾ ਮਿੱਠਾ ਇਕੱਠਾ ਕਰਦੀ ਹੈ, ਦੋਈ ਮੱਖੀ ਮਿੱਠਾ ਉੱਥੇ ਹੀ ਰਹਿ ਜਾਂਦਾ, ਮੱਖੀ ਵੀ ਉੱਥੇ ਹੀ ਰਹਿੰਦੀ ਹੈ। ਤਨ ਧਰਤੀ, ਤਨ ਭਸਮੇ ਢੇਰੀ, ਭਸਮ ਦੀ ਢੇਰੀ, ਸਰੀਰ ਭਸਮ ਦੀ ਢੇਰੀ ਬਣ ਜਾਂਦਾ, ਜਿਹਦੇ ਖਾਤਰ ਮੱਖੀ ਮਿੱਠਾ ਖਾਂਦੀ ਹੈ, ਮਿੱਠਾ ਵੀ ਉੱਥੇ ਹੀ ਰਹਿ ਜਾਂਦਾ। ਜਿਹੜੇ ਮਨਮੁੱਖ ਨੇ ਉਹ ਮਿੱਠਾ ਕਰਦੇ ਮੰਨਦੇ ਨੇ, ਉਹ ਉਸ ਮੱਖੀ ਦੀ ਨਿਆਈ ਨੇ ਜਿਹੜੀ ਮੱਖੀ ਮਿੱਠੇ ਤੇ ਪ੍ਰਾਣ ਦੇ ਦਿੰਦੀ ਹੈ, ਹਰ ਕੁਛ ਵੀ ਉਹਦੇ ਹੱਥ ਨਹੀਂ ਆਉਂਦਾ, ਸਰੀਰ ਵੀ ਉੱਥੇ ਰਹਿ ਜਾਂਦਾ ਉਹਦਾ।
ਠੀਕ ਹੈ ਜੀ। ਮੱਖੀ ਮਿੱਠੇ ਮਰਨਾ, ਜਿਨ ਤੂੰ ਰੱਖੇ ਤਿੰਨ ਨੇੜ ਨਾ ਆਵੇ, ਤਿੰਨ ਭਉ ਸਾਗਰ ਤਰਨਾ।
ਇਹ ਆਪਣੇ ਮੂਲ ਨਾਲ ਪ੍ਰੇਮ ਹੋਵੇ, ਉਹ ਸੰਸਾਰ ਚ ਰਹਿੰਦਾ ਹੋਇਆ ਉਹ ਮੂਲ ਦੀ ਖੁਰਾਕ ਪੈਦਾ ਕਰਦਾ, ਫਿਰ ਨਾਮ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਪੈਦਾ ਕਰਦਾ, ਉਹਦੇ ਮੋਹ ਨਹੀਂ ਨੇੜੇ ਆਉਂਦਾ, ਭਉ ਸਾਗਰ ਤਰਨਾ, ਉਹ ਭੈ ਸਾਗਰ ਤਰ ਜਾਂਦਾ, ਭਉ ਸਾਗਰ ਨੂੰ ਪਾਰ ਹੋ ਜਾਂਦਾ। ਹਾਂਜੀ।
ਪੌੜੀ ਅਗਮ ਅਗੋਚਰ ਤੂੰ ਧਣੀ, ਸੱਚਾ ਅਲਖ ਅਪਾਰ, ਤੂੰ ਦਾਤਾ ਸਭ ਮੰਗਤੇ, ਇੱਕੋ ਦੇ ਬਣਹਾਰ।
ਤੂੰ ਅਗਮ ਹੈ, ਅਗੋਚਰ ਹੈ, ਜਿੱਥੇ ਅਸੀਂ ਆ ਸਰੀਰ ਲੈ ਕੇ ਨਹੀਂ ਪਹੁੰਚ ਸਕਦੇ ਉਹਨੂੰ ਅਗਮ ਕਹਿੰਦੇ, ਬੁੱਧੀ ਦੀ ਪਹੁੰਚ ਤੋਂ ਵੀ ਪਰੇ, ਅਗੋਚਰ ਹੈ ਕਿਸੇ ਦੇ ਅਧੀਨ ਨਹੀਂ ਤੂੰ ਹੈਗਾ, ਕਿਸੇ ਦੇ ਤੇਰਾ ਕੋਈ ਕੰਮ ਨਹੀਂ ਹੈ।
ਅਗੋਚਰ ਵੀ ਜਿਹੜੀਆਂ ਗਿਆਨ ਇੰਦਰੇ ਇਹਨਾਂ ਦੀ ਪਕੜ ਚ ਨਹੀਂ ਹੈ, ਕਰਮ ਇੰਦਰਿਆਂ ਦੇ
ਉਹਦਾ ਕੰਮ ਹੈ। ਅਗੋਚਰ ਹੁੰਦਾ ਜਿਹਦੇ ਗੋਚਰੇ ਨਹੀਂ ਕਿਸੇ ਦੇ। ਆਪਾਂ ਕਹਿੰਦੇ ਮੈਨੂੰ ਤੇਰੇ ਗੋਚਰੇ ਕੰਮ ਹੈ, ਤੇਰੇ ਥਾਈ ਕੋਈ ਕੰਮ ਹੈ। ਗੋਚਰਾ ਲਫ਼ਜ਼ ਆਪਾਂ ਵਰਤਦੇ ਹਾਂ ਪੰਜਾਬੀ ਚ, ਅਗਾਮਾ ਹੈ ਮਨਬੁੱਧੀ ਤੋਂ ਪਰੇ ਤੂੰ ਹੈਗਾ। ਜਿਵੇਂ ਅਸੀਂ ਕੁਦਰਤ ਦੇ ਗੋਚਰੇ ਹਾਂ, ਸਾਰੇ ਜੀਵ ਜਿਹੜੇ ਹਾਂ ਗੋਚਰੇ ਹਾਂ ਕਿਸੇ ਦੇ। ਸਾਡੀਆਂ ਲੋੜਾਂ ਜਿਹੜੀਆਂ ਨੇ ਉਹ ਤਾਂ ਪੂਰੀਆਂ ਹੁੰਦੀਆਂ ਨੇ, ਅਸੀਂ ਆਪਣੀਆਂ ਲੋੜਾਂ ਆਪ ਨਹੀਂ ਪੂਰੀਆਂ ਕਰ ਸਕਦੇ, ਸਰੀਰ ਕਰਕੇ ਮਨ ਕਰਕੇ।
ਤੂੰ ਧਣੀ ਸੱਚਾ ਅਲੱਖ ਅਪਾਰ,
ਤੂੰ ਧਣੀ ਸੱਚਾ ਹੈ, ਤੂੰ ਅਲੱਖ ਹੈ ਅਪਾਰ ਹੈ। ਅਲੱਖ ਹੈ ਗਿਆਨ ਇੰਦਰੀਆਂ ਤੇ ਪਰੇ ਦੇਖਿਆ ਨਹੀਂ ਜਾ ਸਕਦਾ, ਅਪਾਰ ਹੈ। ਤੇਰਾ ਪਰਲਾ ਪਾਸਾ ਹੈ ਨੀ, ਫਿਰ ਬਾਉਂਡਰੀ ਲੈਸ ਹੈ, ਤੂੰ ਬਾਉਂਡਰੀ ਨਹੀਂ ਹੈ। ਮਾਇਆ ਬਾਉਂਡਰੀ ਦੇ ਵਿੱਚ ਬੰਦ ਹੈ, ਮਾਇਆ ਲਿਮਿਟਡ ਹੈ, ਤੂੰ ਅਨਲਿਮਿਟਡ। ਹਾਂਜੀ,
ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ,
ਤੂੰ ਦਾਤਾ ਕਿਤੋਂ ਲਿਆ ਕੇ ਨਹੀਂ ਦਿੰਦਾ, ਤੂੰ ਦਾਤਾ। ਜਿਹੜਾ ਕਿਤੋਂ ਲਿਆ ਕੇ ਦਾਤ ਦਵੇ ਉਹ ਦਾਤਾ ਨਹੀਂ ਹੁੰਦਾ। ਸੰਸਾਰ ਦੇ ਦਾਤੇ ਜੇ ਦਾਤ ਕਰਦੇ ਵੀ ਨੇ ਤਾਂ ਕਿਤੋਂ ਲਿਆ ਕੇ ਕਰਦੇ ਨੇ, ਮੰਗ ਕੇ ਕਰਦੇ ਨੇ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ, ਦੇਵਨ ਹਾਰ ਤੂੰ ਇੱਕੋ ਹੀ। ਹਾਂਜੀ,
ਜਿੰਨੀ ਸੇਵਿਆ ਤਿੰਨੀ ਸੁਖ ਪਾਇਆ, ਗੁਰਮਤੀ ਵਿਚਾਰ ਇਕਨਾ ਨੂੰ ਤੁਧ ਐਵੇਂ ਭਾਂਵਦਾ, ਮਾਇਆ ਨਾਲ ਪਿਆਰ।
ਸੇਵਾ ਕੀ ਜਿਹੜੇ ਤੇਰੇ ਭਾਣੇ ਚੱਲੇ ਨੇ, ਭਾਣਾ ਕੁਛ ਕਰਦਾ ਸੰਸਾਰ ਦੇ ਵਿੱਚ, ਜੋ ਕੁਛ ਹੋ ਰਿਹਾ ਭਾਣੇ ਨਾਲ ਹੋ ਰਿਹਾ। ਜਿਵੇਂ ਤੂੰ ਚਲਾਉਂਦਾ ਉਵੇਂ ਚੱਲਦਾ, ਉਹ ਤੇਰੀ ਸੇਵਾ ਕਰਦਾ। ਗੁਰਮਤੀ ਵਿਚਾਰ, ਗੁਰਮਤ ਨੂੰ ਵਿਚਾਰ ਕੇ ਜਿਹਨਾਂ ਨੇ ਤੇਰੀ ਸੇਵਾ ਕੀਤੀ ਹੈ। ਸੇਵਾ ਅਸੀਂ ਆਪਣੀ ਮਰਜ਼ੀ ਨਾਲ ਵੀ ਕਰਦੇ ਹਾਂ, ਆਪਣੀ ਮਰਜ਼ੀ ਨਾਲ ਸੇਵਾ ਬਹੁਤੀ ਕਰਦੇ ਹਾਂ। ਉਹਦੇ ਭਾਣੇ ਚ ਰਹਿ ਕੇ ਸੇਵਾ ਘੱਟ ਹੁੰਦੀ ਹੈ, ਜਿਹੜੇ ਉਹਦੇ ਭਾਣੇ ਚ ਰਹਿ ਚੱਲਦੇ ਨੇ ਉਹ ਸੇਵਾ ਕਰਦੇ ਨੇ ਉਹਦੀ। ਜਿੱਥੇ ਵੀ ਤੈਨੂੰ ਸੁੱਖ ਆਇਆ ਉਹੀ ਸੁਖੀ ਰਹਿੰਦੇ ਨੇ, ਗੁਰਮਤੀ ਵਿਚਾਰ ਕਰਦੇ ਰਹਿੰਦੇ ਨੇ। ਇਕਰਾਂ ਨੂੰ ਤੁਧ ਐਵੇਂ ਭਾਵਦਾ, ਇਕਰਾਂ ਨੂੰ ਤੈਨੂੰ ਕੋਈ ਤੈਨੂੰ ਇਸ ਨਜ਼ਰੀਏ ਨਾਲ ਦੇਖਦੇ ਨੇ, ਮਾਇਆ ਨਾਲ ਪਿਆਰ, ਉਹਨਾਂ ਦਾ ਮਾਇਆ ਨਾਲ ਪਿਆਰ ਹੈ। ਜਿਵੇਂ ਸ਼ਿਵਜੀ ਵਾਸਤੇ ਜੋੜਿਆ ਹੋਇਆ, ਉਹ ਦਿੰਦਾ ਧਨ ਦਿੰਦਾ, ਉਹ ਦਿੰਦਾ ਉਹ ਦਿੰਦਾ, ਉਹ ਏਦਾਂ ਮੰਗਦੇ ਨੇ ਤੇ ਤੋਂ ਆ ਕੇ। ਦੁਨਿਆਵੀ ਵਸਤਾਂ ਜਿਹੜੇ ਮੰਗਦੇ ਨੇ ਉਹਨਾਂ ਨੂੰ ਇਵੇਂ ਲੱਗਦਾ ਵੀ ਤੂੰ ਦਿੰਦਾ, ਭਾਣੇ ਚ ਨੀ ਚੱਲਦੇ ਤੇਰੇ, ਆਪਣੇ ਭਾਣੇ ਮੁਤਾਬਕ ਤੇ ਤੋਂ ਮੰਗਦੇ ਰਹਿੰਦੇ ਨੇ। ਉਹਨਾਂ ਨੂੰ ਇਉਂ ਲੱਗਦਾ ਵੀ ਉਹ ਤਾਂ ਮੰਗਣਾ ਜਾਇਜ਼ ਹੈ। ਹਾਂਜੀ,
ਗੁਰ ਕੈ ਸ਼ਬਦ ਸਲਾਹੀਏ, ਅੰਤਰ ਪ੍ਰੇਮ ਪਿਆਰ, ਵਿਣ ਪ੍ਰੀਤੀ ਭਗਤੀ ਨਾ ਹੋਵਈ, ਵਿਣ ਸਤਿਗੁਰ ਨਾ ਲੱਗੇ ਪਿਆਰ।
ਗੁਰਬਾਣੀ ਦਾ ਉਪਦੇਸ਼ ਲੈ ਕੇ ਫਿਰ ਉਹਦੀ ਸਿਫਤਲਾ ਕਰਨੀ ਚਾਹੀਦੀ ਹੈ। ਗੁਰਬਾਣੀ ਦੇ ਉਪਦੇਸ਼ ਤੋਂ ਸੱਖਣੇ ਲੋਕ ਤਾਂ ਆਦਮੀ ਦੀ ਸਿਫਤਲਾ ਕਰਨ ਲੱਗ ਗਏ, ਉਹਦੇ ਤੱਕ ਪਹੁੰਚੇ ਹੀ ਨਹੀਂ। ਜਿਹੜੇ ਰਾਹ ਵਾਲੇ ਦੱਸਣ ਵਾਲੇ, ਰਾਹ ਦੱਸਣ ਵਾਲੇ ਨੇ, ਉਹਨਾਂ ਦੀ ਸਿਫਤਲਾ ਕਰਨੇ, ਮਹਾਂਪੁਰਸ਼ ਬਣਾ ਕੇ ਉਹਨਾਂ ਨਾਲ ਜੁੜ ਗਏ, ਮਹਾਂਪੁਰਸ਼ਾਂ ਦੀ ਉਹ ਪੂਜਾ ਕਰਨ ਲੱਗ ਗਏ। ਤਾਂ ਲਾਹੀਏ ਅੰਤਰ ਪ੍ਰੇਮ ਪਿਆਰ, ਜਿਹਨਾਂ ਦੇ ਅੰਦਰ ਪ੍ਰੇਮ ਔਰ ਪਿਆਰ ਹੁੰਦਾ, ਦੋ ਚੀਜ਼ਾਂ ਆ ਗਈਆਂ ਇਕੱਠੀਆਂ। ਪ੍ਰੇਮ ਪਿਆਰ ਹੋਰ ਚੀਜ਼ ਹੈ, ਇਕੱਲਾ ਪਿਆਰ ਹੋਰ ਚੀਜ਼। ਪ੍ਰੇਮ ਪਿਆਰ ਹੁੰਦਾ ਜੋਤ ਨਾਲ ਪਿਆਰ, ਇਕੱਲਾ ਪਿਆਰ ਹੁੰਦਾ ਉਹ ਹੁੰਦਾ ਉਹਦੀ ਕਾਇਨਾਤ ਨਾਲ ਪਿਆਰ ਕਰਨਾ, ਉਹਦੇ ਜੀਵਾਂ ਨਾਲ ਜਿਹੜੇ ਸਾਨੂੰ ਬਾਹਰ ਨੇ ਨਾ। ਅੰਦਰਲੇ ਨਾਲ ਪ੍ਰੇਮ ਕਰਨਾ, ਬਾਹਰਲੇ ਨਾਲ ਵੀ ਪ੍ਰੇਮ ਕਰਨਾ, ਦੋਹਾਂ ਨਾਲ ਕਰਨਾ। ਸਾਰਿਆਂ ਨੂੰ ਇੱਕ ਪਿਤਾ ਇੱਕ ਸੇ ਮੁਬਾਰਕ ਮੰਗ ਕੇ ਪਿਆਰ ਹੈ, ਉਹ ਪ੍ਰੇਮ ਪਿਆਰ ਹੈ। ਸੱਚ ਨਾਲ ਵੀ ਪਿਆਰ ਹੈ, ਜਿਹੜੇ ਝੂਠ ਵਿੱਚ ਗ੍ਰਸਤ ਨੇ ਉਹਨਾਂ ਨਾਲ ਵੀ ਪਿਆਰ ਹੈ। ਉਹਨਾਂ ਨਾਲ ਜਗਤ ਚੱਲਣ ਦਾ ਰੱਖ ਲੈ ਆਪਣੀ ਕਿਰਪਾ ਧਾਰ, ਉਹਨਾਂ ਨਾਲ ਵੀ ਪਿਆਰ ਹੈ, ਚਾਹੇ ਉਹ ਬੁਰੇ ਨੇ ਤਾਂ ਵੀ ਉਹਨਾਂ ਨਾਲ ਪਿਆਰ ਹੈ। ਹਾਂਜੀ,
ਵਿਣ ਪ੍ਰੀਤੀ ਭਗਤੀ ਨਾ ਹੋਵਈ, ਵਿਣ ਸਤਿਗੁਰ ਨਾਲ ਲੱਗੇ ਪਿਆਰ।
ਇਹ ਜੇ ਪ੍ਰੀਤੀ ਹੈ ਨੀ ਨਾ ਸਾਰਿਆਂ ਨਾਲ ਤੁਹਾਡੀ, ਉਹਦੇ ਬੰਦਿਆਂ ਨਾਲ ਜੇ ਪ੍ਰੀਤੀ ਹੈ ਨੀ, ਫਿਰ ਉਹਦੀ ਭਗਤੀ ਨੀ ਹੋ ਸਕਦੀ। ਜੇ ਉਹਦੀ ਔਲਾਦ ਨਾਲ ਪ੍ਰੀਤੀ ਨੀ ਹੈ ਤੁਹਾਡੀ, ਤਾਂ ਉਹਦੀ ਭਗਤੀ ਕਿਵੇਂ ਹੋਜੂ? ਔਲਾਦ ਨਾਲ ਤਾਂ ਨਫ਼ਰਤ ਹੈ, ਪਿਓ ਨਾਲ ਦੀ ਭਗਤੀ ਕਿੱਥੇ ਹੈ? ਹੈ ਉਹ ਪਿਓ ਨੂੰ ਸਾਰਿਆਂ ਨਾਲ ਪ੍ਰੀਤ ਹੈ ਅਸਲ ਦੇ ਵਿੱਚ, ਉਹ ਸਾਰਿਆਂ ਨੂੰ ਦੇਈ ਜਾਂਦਾ। ਜਾਨ ਕੋ ਦੇ ਤਾਂ ਅਜਾਨ ਕੋ ਦੇ, ਜ਼ਮੀਨ ਕੋ ਦੇ ਤਾਂ ਜ਼ਮਾਨ ਕੋ ਦੇ ਹੈ, ਉਹ ਸਾਰਿਆਂ ਨੂੰ ਦੇਈ ਜਾਂਦਾ। ਉਹ ਵਿਤਕਰਾ ਨਹੀਂ ਕਰਦਾ, ਅਸੀਂ ਚਾਹੇ ਵਿਤਕਰਾ ਕਰੀਏ, ਅਸੀਂ ਇੱਕ ਦੂਏ ਨਾਲ ਜਿਹੜਾ ਵਿਤਕਰਾ ਕਰਦੇ ਹਾਂ ਇਹ ਅਗਿਆਨਤਾ ਹੈ। ਵਿਤਕਰਾ ਕਰਨ ਵਾਲੇ ਦੀ ਭਗਤੀ ਨਹੀਂ ਹੋ ਸਕਦੀ। ਜਿਹੜੇ ਕਹਿੰਦੇ ਨੇ ਅਸੀਂ ਸਿੱਖ ਹਾਂ, ਇਹ ਮੁਸਲਮਾਨ ਨੇ, ਇਹ ਹਿੰਦੂ ਨੇ, ਉਹ ਭਗਤੀ ਨਹੀਂ ਕਰ ਸਕਦੇ, ਗੁਰਬਾਣੀ ਨਹੀਂ ਮੰਨ ਸਕਦੇ ਕਦੇ ਵੀ। ਉਹ ਗੁਰਬਾਣੀ ਤੋਂ ਬਹੁਤ ਦੂਰ ਚਲੇ ਜਾਣਗੇ। ਉਹ ਪ੍ਰੀਤ ਬਿਨਾਂ ਭਗਤੀ ਨਹੀਂ। ਸਾਰਿਆਂ ਨਾਲ ਪ੍ਰੀਤ ਕਰਨੀ ਚਾਹੀਦੀ, ਬੁਰੇ ਦਾ ਭਲਾ ਕਰ, ਪ੍ਰੀਤ ਦਾ ਬੁਰੇ ਦਾ ਭਲਾ ਕਰ। ਬੁਰੇ ਨੇ ਕੋਈ ਨੀ, ਜੇ ਬੁਰੇ ਨੇ ਤਾਂ ਹੀ ਉਹ ਤੋਂ ਦੂਰ ਨੇ, ਤਾਂ ਹੀ ਦੁਖੀ ਨੇ। ਜਿਹੜਾ ਬੁਰਾ ਨਹੀਂ ਹੈ ਉਹ ਦੁਖੀ ਨਹੀਂ ਹੁੰਦਾ, ਜਿਹੜਾ ਭਗਤ ਹੈ ਦੁੱਖ ਨੂੰ ਦਾਰੂ ਮੰਨਦਾ, ਦੁਖੀ ਨਹੀਂ ਹੈ ਉਹ ਦੁੱਖ ਨਾਲ, ਦੁੱਖ ਨਾਲ ਦੁਖੀ ਹੋ ਹੀ ਨਹੀਂ ਸਕਦਾ ਦੁੱਖ ਨੂੰ ਦਾਰੂ ਮੰਨਣ ਵਾਲਾ। ਹਾਂਜੀ,
ਵਿਣ ਸਤਿਗੁਰ ਨਾਲ ਲੱਗੇ ਪਿਆਰ,
ਸਤਿਗੁਰ ਦੇ ਸੱਚ ਦੇ ਗਿਆਨ ਬਿਨਾਂ ਪਿਆਰ ਨਹੀਂ ਲੱਗਦਾ। ਕੋਈ ਸਤਿਗੁਰ ਜਿੰਨਾ ਚਿਰ ਸਮਝਾ ਨਾ ਦੇਵੇ, ਸਤਿਗੁਰ ਦੀ ਗੱਲ ਮੰਨ ਨਾ ਲਈਏ ਤਾਂ ਪਿਆਰ ਲੱਗ ਨਹੀਂ ਸਕਦਾ ਸਾਰਿਆਂ ਨਾਲ। ਸਾਰਿਆਂ ਨਾਲ ਪਿਆਰ ਕਿਵੇਂ ਹੋਜੂਗਾ? ਸੱਚ ਨੂੰ ਜਾਣ ਕੇ ਹੀ ਸਭ ਨਾਲ ਪਿਆਰ ਹੋ ਸਕਦਾ। ਹਾਂਜੀ,
ਤੂੰ ਪ੍ਰਭ ਸਭ ਤੁਧ ਸੇਮ ਦੇ, ਇੱਕ ਢਾਡੀ ਕਰੇ ਪੁਕਾਰ, ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੇ ਆਧਾਰ।
ਤੂੰ ਪ੍ਰਭ, ਤੂੰ ਤਾਂ ਪ੍ਰਭ ਹੈ, ਸਭ ਤੋਂ ਸੇਵਦੇ ਸਾਰੇ ਤੇਰੀ ਸੇਵਾ ਕਰਦੇ ਨੇ ਅਸਲ ਚ। ਇੱਕ ਢਾਡੀ ਕਰੇ ਪੁਕਾਰ, ਇੱਕ ਢਾਡੀ ਆ, ਮੈਂ ਢਾਡੀ ਆ ਇੱਕ, ਦੇਖੋ ਢਾਡੀ ਕਹਿੰਦੇ ਨੇ ਆਪਣੇ ਆਪ ਨੂੰ, ਰਾਗੀ ਨੀ ਕਹਿੰਦੇ। ਬਹੁਤ ਇੰਪੋਰਟੈਂਟ ਨੁਕਤਾ ਇਹ, ਗੁਰਬਾਣੀ ਚ ਰਾਗੀ ਵਾਸਤੇ ਕੋਈ ਜਗ੍ਹਾ ਨੀ, ਢਾਡੀ ਵਾਸਤੇ ਜਗ੍ਹਾ। ਔਰ ਢੱਡ ਗੁਰੂ ਨਾਨਕ ਕੋਲ ਹੈ ਨੀ, ਕਿਸੇ ਗੁਰੂ ਕੋਲ ਹੈ ਨੀ, ਗੁਰੂ ਘਰ ਚ ਕਹਿੰਦੇ ਨੇ ਢੱਡ। ਢਾਡੀ ਜਿਹੜਾ ਹੈ ਧੜਕ ਹੋ ਕੇ ਗਾਉਂਦਾ ਉੱਚੀ ਆਵਾਜ਼ ਦੇ ਵਿੱਚ, ਬਾਹਰ ਨਾ ਇਹ ਢਾਡੀ ਬਾਹਰ ਹੀ ਗਾਉਂਦੇ ਹੁੰਦੇ। ਰਾਗੀ ਨੀ ਕਿਤੇ ਆਇਆ, ਢਾਡੀ ਆਇਆ ਹੈ। ਢਾਡੀ ਕਰੇ ਪੁਕਾਰ, ਢਾਡੀ ਸਾਰੀਆਂ ਸੁਰਾਂ ਚ ਗਾ ਲੈਂਦਾ, ਸਾਰੇ ਰਾਹ ਗਾ ਲੈਂਦਾ ਉਹਨੇ ਢਾਡੀ। ਢਾਡੀ ਕਰੇ ਪੁਕਾਰ, ਢਾਡੀ ਦੀ ਤੱਕ ਪੁਕਾਰ ਹੈ ਤੇਰੇ ਕੋਲ, ਕਿ ਤੂੰ ਦਾਤਾ, ਸਾਰੇ ਤੈਨੂੰ ਸੇਵਦੇ ਨੇ, ਮੈਂ ਉੱਚੀ ਆਵਾਜ਼ ਦੇ ਵਿੱਚ ਤੇਰੀ ਸੇਵਾ ਕਰ, ਪੁਕਾਰ ਪੁਕਾਰ ਕੇ ਲੋਕਾਂ ਨੂੰ ਦੱਸਦਾ ਬਈ ਭਾਈ ਉਹਦੀ ਸੇਵਾ ਕਰੋ ਜਿਹੜਾ ਸਾਰੇ ਜੀਵ ਜੰਤ ਦਾ ਠਾਕੁਰ ਹੈ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਜੀਵ ਜੰਤ ਜਿਹਨੇ ਬਣਾਏ ਨੇ, ਜਿਹੜਾ ਸਾਰਿਆਂ ਨੂੰ ਰੋਜ਼ੀ ਦਿੰਦਾ, ਰੋਟੀ ਦਿੰਦਾ, ਉਹਦੀ ਕਰੋ। ਹਾਂਜੀ,
ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੇ ਆਧਾਰ।
ਉਹ ਸੰਤੋਖੀ ਆਪ ਹੈ, ਪਹਿਲਾਂ ਤਾਂ ਸੰਤੋਖ ਧਾਰਨ ਕਰਨਾ, ਉਹਦੇ ਵਰਗਾ ਬਣਨਾ। ਮਾਇਆ ਸਾਰੀ ਉਹਦੀ ਹੈ, ਮਾਇਆ ਨਾਲ ਪ੍ਰੇਮ ਉਹ ਨਹੀਂ ਕਰਦਾ, ਉਹ ਪ੍ਰੇਮ ਨਹੀਂ ਕਰਦਾ, ਮਾਇਆ ਦੀ ਇੱਛਾ ਨਹੀਂ ਉਹਦੇ ਅੰਦਰ, ਸਾਡੇ ਵਾਸਤੇ ਮਾਇਆ, ਉਹਦੀ ਕੋਈ ਇੱਛਾ ਨਹੀਂ ਮਾਇਆ ਵਾਸਤੇ, ਜਿਹਦੇ ਅੰਦਰ ਮਾਇਆ ਦੀ ਇੱਛਾ ਨਹੀਂ, ਭੁੱਖ ਨਹੀਂ, ਉਹ ਸੰਤੋਖੀ ਹੈ। ਇਹ ਸੰਤੋਖੀ ਹੈ, ਤੂੰ ਦਾਨ ਦੇ ਮੈਨੂੰ, ਕੀ ਦੇ? ਸੱਚਾ ਨਾਮ ਮਿਲੇ ਆਧਾਰ, ਮੈਨੂੰ ਸੱਚ ਦਾ ਨਾਮ ਹੈ ਜਿਹੜਾ ਉਹ ਆਧਾਰ ਮਿਲੇ। ਮਾਇਆ ਦਾ ਆਧਾਰ ਕੋਈ ਨਹੀਂ ਮੈਂ ਚਾਹੁੰਦਾ, ਮਾਇਆ ਦਾ ਆਧਾਰ ਜਿਹੜਾ ਹੈਗਾ ਉਹ ਛੱਡ ਦਿੱਤਾ ਮੈਂ, ਤੂੰ ਆਪਣੇ ਨਾਮ ਦਾ ਆਧਾਰ ਦੇ। ਹਾਂਜੀ,
ਠੀਕ ਹੈ ਜੀ। ਇੱਥੇ ਜਿਹੜਾ ਤੂੰ ਪ੍ਰਭ ਆ ਰਿਹਾ, ਇਹ ਇੱਥੇ ਫਿਰ ਹੁਣ ਪਰਮੇਸ਼ਰ ਵਾਸਤੇ ਆ ਰਿਹਾ?
ਹਾਂ, ਪਰਮੇਸ਼ਰ ਵਾਸਤੇ ਐ ਆਉ ਨਾ, ਹੁਣ ਬੋਲ ਅੰਦਰ ਲਾ ਰਿਹਾ ਨਾ, ਹੋ ਇਹ ਪੰਕਤੀਆਂ ਬੋਲਦੀਆਂ ਬੋਲੀਆਂ ਹੋਈਆਂ ਦੀ। ਹਾਂ
ਠੀਕ ਹੈ, ਹੁਣ ਇੱਕ ਹੋਇਆ ਬੋਲ ਰਿਹਾ ਤੇ ਉਹਦਾ ਪ੍ਰਭ ਪਰਮੇਸ਼ਰ ਹੀ ਹੈ,
ਉਹਦਾ ਤਾਂ ਪ੍ਰਭ ਫਿਰ ਗਾਹਣਾ ਹੀ ਹੋਊ।
ਠੀਕ ਹੈ ਜੀ, ਇੱਥੇ 19ਵੀਂ ਪੌੜੀ ਦੀ ਸਮਾਪਤੀ ਹੈ ਜੀ।
ਹਾਂਜੀ।